ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰ ਦੀ ਪਾਵਨ ਪਵਿੱਤਰ ਚਰਨ ਛਣ ਅੰਦਰ ਸੁਭਾਇਮਾਨ ਗੁਰਮੁਖ ਪਿਆਰੇ ਸਤਸੰਗੀ ਜਨੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਵੱਖ ਵੱਖ ਜਗਿਆਸੂ ਜਗਿਆਸਾ ਲੈ ਕੇ ਹਾਜ਼ਰ ਹੋ ਰਹੇ ਹਨ। ਗਰੀਬ ਧੰਨਵਾਦ ਪਿਤਾ ਮੇਹਰਾਂ ਦਾ ਮੀਂਹ ਹਰ ਕਿਸੇ ਤੇ ਪਾ ਰਹੇ ਹਨ, ਅੱਜ ਵੀ ਪਾ ਰਹੇ ਨੇ ਤੇ ਪਲ ਪਲ ਉਹਨਾਂ ਦੀ ਮੇਹਰਾਂ ਦਾ ਮੀਂਹ ਵਰਸ ਰਿਹਾ ਹੈ ਜਿਨ੍ਹਾਂ ਤੇ ਆਪਣੀ ਮਿਹਰ ਕਰਦੇ ਹਨ। ਉਹਨਾਂ ਦਾ ਫਿਰਦਾ ਭਾਵਨਾ ਸ਼ਰਧਾ ਪਿਆਰ ਨਾਲ ਸਿੱਧਾ ਕਰਕੇ ਆਪਣੀ ਰਹਿਮਤ ਪਾ ਦਿੰਦੇ ਹਨ ਤੇ ਜਿਨ੍ਹਾਂ ਨੇ ਆਪਣੇ ਅੰਦਰ ਭਾਵਨਾ ਸ਼ਰਧਾ ਨਾ ਬਣਾ ਸਕੇ ਉਹ ਮੀਂਹ ਤਾਂ ਪੈਂਦਾ ਹੈ ਪਰ ਭਾਂਡੇ ਖਾਲੀ ਰਹਿੰਦੇ ਨੇ। ਕਰਤਾਰਪੁਰ ਇੱਕ ਉਹ ਵੀਰ ਭੇਜਿਆ ਜਿਹਨੇ ਇਹ ਮੰਗ ਕੀਤੀ ਸੀ, ਸਤਿਗੁਰੂ ਸਿੱਖੀ ਕਮਾਵਾਂ, ਫਕੀਰੀ ਧਾਰਨ ਕਰਾਂ ਤੇ ਗ੍ਰਿਸ਼ਟ ਧਰਮ ਵਿੱਚ ਪ੍ਰਵੇਸ਼ ਕਰਾਂ। ਸਤਿਗੁਰੂ ਜੀ ਨੇ ਕਿਸੇ ਕੋਲ ਭੇਜਿਆ ਸੀ, ਉੱਥੇ ਜਾ ਕੇ ਜੋ ਦੋ ਘਟਨਾ ਵਾਪਰੀਆਂ ਆਪਾਂ ਦੋ ਦਿਨਾਂ ਵਿੱਚ ਉਹਦੇ ਦਰਸ਼ਨ ਕੀਤੇ ਨੇ ਕੱਲ ਤੇ ਪਰਸੋਂ। ਉਹ ਜਿਹੜਾ ਪੁੱਛਦਾ ਸੀ ਸਵਾਲ ਉਹਦਾ ਜਵਾਬ ਮਿਲਣਾ ਹੈ ਬਾਅਦ ਵਿੱਚ। ਅੱਜ ਤੀਜੇ ਪੜਾਅ ਤੇ ਪਹੁੰਚੇ, ਉਹ ਰਾਹ ਵਿੱਚ ਸੀ, ਉਹਨੂੰ ਦਰਸ਼ਨ ਹੋਏ ਕਿ ਇੱਕ ਮਹਾਂਪੁਰਖ ਦੇ ਕੋਲ ਇੱਕ ਸ਼ਾਹੂਕਾਰ ਕੁਝ ਭੇਟਾ ਰੱਖ ਗਿਆ, ਉਹ ਤਾਂ ਵੀ ਖੁਸ਼ ਨਹੀਂ ਹੋਇਆ। ਦੂਸਰਾ ਚੁੱਕ ਕੇ ਲੈ ਗਿਆ ਤੇ ਉਹ ਨਾਰਾਜ਼ ਨਹੀਂ ਹੋਇਆ। ਇੱਕੋ ਜਿਹੀ ਸਮ ਦ੍ਰਿਸ਼ਟੀ ਰੱਖਣੀ ਪਿਆਰਿਓ, ਉਹਦੀ ਕਿਰਪਾ ਤੋਂ ਬਗੈਰ ਨਹੀਂ ਰੱਖੀ ਜਾ ਸਕਦੀ। ਗੱਲਾਂ ਨਾਲ ਮੈਂ ਵੀ ਕਹਿ ਲਾਂਗਾ, ਕੋਈ ਹੋਰ ਵੀ ਸੁਣ ਲੇਗਾ ਤੇ ਆਖ ਲੇਗਾ, ਪਰ ਸੱਚਮੁੱਚ ਸਮ ਦ੍ਰਿਸ਼ਟੀ ਦੇ ਮਾਲਕ ਬੰਨਾ ਇਹ ਉਹਦੇ ਤਰਸ ਤੇ ਕਹਿ ਜਿਨ੍ਹਾਂ ਤੂੰ ਮਿਹਰ ਕਰੇ। ਹੁਣ ਉਸ ਤੋਂ ਬਾਅਦ ਜਦੋਂ ਉਹ ਆਦਮੀ ਇਹ ਸਾਰਾ ਕੁਝ ਵੇਖ ਕੇ ਹੈਰਾਨ ਹੈ, ਇਹਨੂੰ ਨਹੀਂ ਪਤਾ ਕਿ ਨਿਰੰਕਾਰ ਮੈਨੂੰ ਇਹ ਕੁਝ ਦਿਖਾ ਰਿਹਾ, ਇਹ ਸਮਝਦਾ ਸਹਿਜ ਸੁਭਾਅ ਮੇਰੇ ਸਾਹਮਣੇ ਇਹ ਘਟਨਾ ਵਾਪਰ ਗਈ, ਪਰ ਇਹ ਨਹੀਂ ਪਤਾ ਕਿ ਨਿਰੰਕਾਰ ਤੇ ਸਤਿਗੁਰੂ ਦੀ ਆਪਣੀ ਖੇਡ ਤੈਨੂੰ ਦਿਖਾਣ ਤੇ ਰਚੀ ਗਈ ਹੈ। ਜਦੋਂ ਇਸ ਰਾਹ ਤੇ ਤੁਰਾਂਗੇ ਪਿਆਰਿਓ, ਤੋਰੀ ਰਹੇ ਆ ਸਤਿਗੁਰੂ ਜੀ ਦੀ ਕਿਰਪਾ ਨਾਲ, ਭੁੱਲੋ ਜਾਣਦੀ ਹੈ ਜਦੋਂ ਇਹ ਆਖਦਾ ਕਾ ਪਿਆਰਿਓ ਤੋਰੀ ਰਹੇ ਆ। ਜਦੋਂ ਇਸ ਰਾਹ ਤੇ ਤੁਰੀਏ ਤੇ ਤੁਰਦਿਆਂ ਹੋਇਆ ਜਦੋਂ ਸੁਚੇਤ ਹੋਵਾਂਗੇ ਤੇ ਪਤਾ ਲੱਗਦਾ ਏ ਕੁਝ ਵੀ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਜੋ ਕੁਝ ਵਾਪਰ ਰਿਹਾ ਐਵੇਂ ਨਹੀਂ ਉਹ ਵਾਪਰ ਰਿਹਾ, ਉਹਦੇ ਮਗਰ ਨਿਰੰਕਾਰ ਦਾ ਕੋਈ ਹੁਕਮ ਏ ਤੇ ਸਾਡੇ ਲਈ ਹੁਕਮ ਏ। ਸਾਡਾ ਮਨ ਦੋਸ਼ ਦੇ ਦੇਗਾ ਕਿਸੇ ਦੂਸਰੇ ਨੂੰ, ਅਚਾਨਕ ਮੇਰੇ ਜੀਵਨ ਵਿੱਚ ਇਹ ਕਿਉਂ ਆਦੇ ਨਾ ਆਉਂਦੇ ਤੇ ਅੱਜ ਘੁਰੇ ਮੈਂ ਕਿੱਥੇ ਪਹੁੰਚਦਾ। ਨਹੀਂ ਗੁਰੂ ਕੇ ਪਿਆਰਿਓ, ਐਸਾ ਨਹੀਂ ਕਦੇ ਸੋਚਣਾ। ਜੋ ਸਾਡੇ ਜੀਵਨ ਵਿੱਚ ਆਇਆ ਏ, ਜੋ ਜੀਵਨ ਵਿੱਚੋਂ ਨਿਕਲ ਰਿਹਾ ਏ, ਨਿਰੰਕਾਰ ਦੇ ਹੁਕਮ ਦੇ ਅੰਦਰ ਸਭੋ ਕੁਝ ਹੋ ਰਿਹਾ, ਜੇਕਰ ਉਹਦੇ ਚਰਨਾਂ ਵੱਲ ਧਿਆਨ ਜੋੜ ਕੇ ਤੁਰੇ ਰਹਾਂਗੇ ਤੇ ਉਹਦੇ ਵਿੱਚੋਂ ਇੱਕ ਤੋਂ ਵੱਧ ਚੜਨ ਦੀਆਂ ਰਹਿਮਤਾਂ ਦੇ ਦੀਦਾਰ ਸਤਿਗੁਰੂ ਕਰਵਾਉਂਦੇ ਘਰ, ਪਰ ਉਹਦੀ ਮਿਹਰ ਹੋਏ ਤਦੇ ਫਿਰ ਤੇ ਆਖਾਂਗੇ ਜਿਉਂ ਜਿਉਂ ਸਮਝ ਪੈਂਦੀ ਤਿਉਂ ਤਿਉਂ ਉਹਦਾ ਹੁਕਮ ਚੰਗਾ ਲੱਗਦਾ ਏ। ਜਿਹੜਾ ਅੱਜ ਨਹੀਂ ਚੰਗਾ ਲੱਗਦਾ ਉਹ ਦੋ ਚਾਰ ਦਿਨ ਬਾਅਦ ਵਿੱਚ ਲੱਗ ਜਾਏਗਾ, ਪਰ ਆਖਣਾ ਪਏਗਾ ਨਿਰੰਕਾਰ ਮੈਂ ਉਦੋਂ ਤੇਰੇ ਤੇ ਗਿਲੇ ਕਰਦਾ ਸਾਂ, ਅੱਜ ਤੇਰਾ ਸ਼ੁਕਰ ਕਰਦਾ। ਭਾਵੇਂ ਉਹ ਘਾਟਾ ਪਾਵੇ, ਉਹ ਵਾਅਦਾ ਕਰੇ, ਸਾਨੂੰ ਜਗ੍ਹਾ ਬਦਲਣੀ ਪਵੇ ਪਿਆਰਿਓ, ਜਗ੍ਹਾ ਦੀ ਜਗ੍ਹਾ ਤੇ ਸਾਨੂੰ ਆਪਣੇ ਦੁਨਿਆਵੀ ਮਿੱਤਰ ਦੋਸਤਾਂ ਤੋਂ ਵੀ ਆਪਣੇ ਆਪ ਨੂੰ ਵੱਖ ਕਰਨਾ ਪੈ ਗਿਆ। ਚਾਹੁੰਦੇ ਨਹੀਂ ਸਾ, ਪਰ ਜੋ ਕੁਝ ਹੋਇਆ ਬਾਅਦ ਵਿੱਚ ਲੱਗੇਗਾ ਕਿਤਨੇ ਵੱਡੀ ਕਿਰਪਾ ਦਾ ਸਾਡੇ ਲਈ ਰਾਹ ਖੁੱਲ ਗਿਆ ਹੈ। ਸਤਿਗੁਰੂ ਮੇਰਾ ਕਰਨ ਅੱਜ ਇਹ ਜਦੋਂ ਇੱਕ ਮਹਾਂਪੁਰਖ ਦਾ ਸੁਭਾਅ ਵੇਖ ਕੇ ਤੁਰਦਾ ਏ ਤੇ ਅੱਗੇ ਸਤਿਗੁਰੂ ਇਹਦੇ ਨਾਲ ਇੱਕ ਹੋਰ ਖੇਡ ਵਰਤਾਉਂਦੇ ਕਾਰਨ ਉਹ ਖੇਡ ਦੇ ਦੀਦਾਰ ਕਰਾਂਗੇ ਤੇ ਨਾਲ ਅਸੀਂ ਵੇਖਾਂਗੇ। ਜਦੋਂ ਗੁਰੂ ਨਾਨਕ ਸਾਹਿਬ ਜੀ ਕੋਲ ਆ ਕੇ ਅਸੀਂ ਕੁਝ ਮੰਗਦੇ ਹਾਂ, ਸਾਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕੀ ਮੰਗ ਰਹੇ ਹਾਂ, ਪਰ ਜਿਹਦੇ ਕੋਲ ਮੰਗਦੇ ਹਾਂ ਉਹਨੂੰ ਸਾਡੇ ਇੱਕ ਇੱਕ ਸ਼ਬਦ ਦੀ ਕੀਮਤ ਦਾ ਪਤਾ ਹੈ। ਇਸ ਗੱਲ ਨੂੰ ਵਿਚਾਰਿਆ ਜੇ, ਸਾਡਾ ਮਨ ਸੋਚਦਾ ਸ਼ਾਇਦ ਜੋ ਮੈਂ ਕਹਿ ਰਿਹਾ ਵਾ ਖੁਰੇ ਸਤਿਗੁਰੂ ਸੁਣਦਾ ਹੋਵੇਗਾ ਕਿ ਨਾ ਸੁਣਦਾ ਹੋਵੇਗਾ। ਆਮ ਕਹਿੰਦੇ ਆ ਨਾ, ਰੱਬਾ ਲੋਕਾਂ ਦੀ ਸੁਣਦਾ, ਮੇਰੀ ਕਿਉਂ ਨਹੀਂ ਸੁਣਦਾ, ਖੁਰੇ ਮੇਰੇ ਤੋਂ ਕਿਹੜੀ ਭੁੱਲ ਹੋ ਗਈ। ਨਹੀਂ, ਉਹ ਸੁਣ ਰਿਹਾ, ਅਸੀਂ ਕੇਵਲ ਉਹਦੇ ਤੇ ਭਰੋਸਾ ਕਰਕੇ ਉਹਦਾ ਅੱਗੋ ਜਵਾਬ ਸੁਣਨ ਲਈ ਉਤਾਵਲੇ ਹੋਈਏ ਕਿ ਅੱਗੋ ਕਹਿ ਕੀ ਰਿਹਾ ਹੈ। ਜੇ ਆਪ ਵੀ ਬੋਲ ਕੇ ਆਪ ਵੀ ਚੁੱਪ ਕਰ ਗਏ ਤੇ ਪਿਆਰੇ ਉਹਦੇ ਨਾਲ ਤੇ ਕੁਝ ਨਹੀਂ ਖੋਣਾ। ਖੈਰ, ਆਓ ਸਾਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਕਰੋ ਧਿਆਨ, ਇਕਾਗਰਤਾ ਬਣਾ ਕੇ ਰੱਖਣੀ। ਕਈ ਵਾਰ ਬੱਚੇ ਫਿਰ ਵੀ ਆਪ ਦੇ ਵਿਚਕਾਰ ਤੁਹਾਡੇ 5-7 ਵਾਰ ਨਹੀਂ ਲਗਾਤਾਰ 15-20 ਮਿੰਟ ਘੁੰਮਦੇ ਨੇ, ਆਪ ਦੇ ਵਿੱਚੋਂ ਕੋਈ ਨਾ ਕੋਈ ਵੀਰ ਭੈਣ ਖੇਚਲ ਕਰਕੇ ਉਸ ਉਹਨਾਂ ਬੱਚਿਆਂ ਨੂੰ ਪਿੱਛੇ ਭੇਜ ਦਿਆ ਕਰੋ, ਤਾਂ ਕਿ ਜਿਹੜਾ ਰਸ ਬਣਿਆ ਹੁੰਦਾ ਉਹ ਟੁੱਟੇ ਨਾ। ਕਰੋ ਕਿਰਪਾ ਸਾਰੀ ਸੰਗਤ ਮਿਲ ਕੇ ਆਖੋ ਜੀ ਸਤਨਾਮ ਸ੍ਰੀ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਹਾਂਜੀ ਸਿੱਖ ਬੈਠੋ ਸਭ ਦੇ ਤਮਾਸ਼ਾ ਪੁੰਨ ਉੱਠ ਚੱਲਿਓ ਹੇਕ ਪ੍ਰਪਾਸਾ
ਇਹ ਮਹਾਂਪੁਰਖ ਨਾਲ ਵਾਪਰੀ ਘਟਨਾ ਨੂੰ ਵੇਖ ਕੇ ਇਹ ਸਿੱਖ ਸਤਿਗੁਰੂ ਜੀ ਵੱਲ ਜੋ ਮੁੜ ਰਿਹਾ 200 ਰੁਪਇਆ ਲੈ ਇਹ ਵੇਖ ਕੇ ਬੜਾ ਹੈਰਾਨ ਤੇ ਹੋਇਆ ਪਰ ਇਥੋਂ ਤੁਰ ਪਿਆ ਕਿਉਂਕਿ ਨੇ ਕਰਤਾਰਪੁਰ ਪਹੁੰਚਣਾ ਤੈ
ਪੰਥ ਜਗਤ ਸੰਧਿਆ ਕਾਲ ਨਿਕਟ ਨਾਮ ਉਜਾੜ ਵਿਸਲ
ਕਹਿਣ ਲੱਗੇ ਹੋਇਆ ਕੀ ਗੁਰੂ ਕੇ ਪਿਆਰ ਪਾ ਲਿਓ ਭਾਈ ਇਹ ਜਦੋਂ ਕਰਤਾਰਪੁਰ ਅਜੇ ਪਹੁੰਚਿਆ ਨੀ ਤੇ ਰਾਹ ਵਿਚ ਹੀ ਇਹਨੂੰ ਫਿਰ ਸ਼ਾਮ ਪੈ ਗਈ ਉਹਦੀ ਖੇਡ ਏ ਕਈ ਵਾਰ ਉਹ ਸਾਡਾ ਸਫ਼ਰ ਲੰਬਾ ਕਰਦਾ ਏ ਸਾਨੂੰ ਕੋਈ ਬਹੁਤ ਵੱਡੀ ਸਾਡੇ ਸਵਾਰਥਾਂ ਦੀ ਜਵਾਬ ਦੇਣ ਲਈ ਤੇ ਕਈ ਵਾਰ ਸਾਡਾ ਜ਼ਿੰਦਗੀ ਦਾ ਸਫ਼ਰ ਛੋਟਾ ਬੜਾ ਬਣਾ ਦਿੰਦਾ ਏ ਉਹ ਵੀ ਉਹਦੇ ਵਿਚ ਵੀ ਨਿਰੰਕਾਰ ਨੇ ਸਾਨੂੰ ਕੁਝ ਕਹਿਣਾ ਹੁੰਦਾ ਏ ਉਹਦੇ ਹੱਥ ਵਿਚ ਹੀ ਨਾ ਪਿਆਰਿਓ ਪਰ ਉਹ ਜਦੋਂ ਖੇਡ ਰਚਦਾ ਸਾਨੂੰ ਪਤਾ ਨੀ ਨਾ ਲੱਗਣ ਦਿੰਦਾ ਜੇ ਪਤਾ ਲੱਗਣ ਦੇਵੇ ਤੇ ਉਹਦੀ ਖੇਡ ਹੀ ਕਾਹਦੀ ਕੋਈ ਬੜਾ ਅਜੀਬ ਏ ਉਹਦੇ ਸਾਹਮਣੇ ਤਾਂ ਨਮਸਕਾਰ ਹੀ ਕਰਨੀ ਬਣਦੀ ਤੂੰ ਬੇਅੰਤ ਕੋ ਬਿਰਲਾ ਜਾਣੇ ਕਹਿੰਦੇ ਉਹ ਕੋਈ ਵਿਰਲਾ ਹੀ ਜਾਣਦਾ ਵਿਰਲੇ ਕਿਵੇਂ ਬਣਦੇ ਨੇ ਗੁਰਪ੍ਰਸਾਦ ਕੋ ਸ਼ਬਦ ਪਛਾਣੈ ਜਿਨ੍ਹਾਂ ਤੇ ਸਤਿਗੁਰੂ ਮਿਹਰ ਕਰਦਾ ਹੈ ਸ਼ਾਮ ਪੈ ਗਈ ਤੇ ਅੰਦਰ ਖਿਆਲ ਆਇਆ ਵੀ ਹੁਣ ਮੈਂ ਪਹੁੰਚ ਨਹੀਂ ਸਕਣਾ ਤੇ ਰਾਤ ਨਾ ਤੁਰਾ ਰਾਤ ਇੱਥੇ ਕੱਟ ਲਵਾਂ ਤੇ ਸਵੇਰੇ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਫਿਰ ਤੁਰ ਪਾਂਗਾ ਕਹਿਣ ਲੱਗੇ ਇੱਕ ਦਰਖਤ ਦੇ ਚੱਲੇ ਵੇਖ ਕੇ ਜਗ੍ਹਾ ਤੇ ਠੀਕ ਤੇ ਸੁਰੱਖਿਆ ਤੇ ਉੱਚੇ ਆਰਾਮ ਕਰਦਾ ਕਹਿੰਦਾ ਪ੍ਰਸ਼ਾਦ ਪਾਣੀ ਛਕਿਆ ਬਹੁਤੀ ਲੋੜ ਨਹੀਂ ਪਰ ਅੰਦਰੋਂ ਕਹਿੰਦਾ ਵੀ ਭੁੱਖ ਵੀ ਲੱਗੀ ਹੋਈ ਏ ਕਿਵੇਂ ਕਰਾਂ ਕਹਿੰਦਾ ਰਾਤ ਦਾ ਹਨੇਰਾ ਭੁੱਖ ਦਾ ਸਾੜਾਂਗਾ ਪਰ ਐਵੇਂ ਹਨੇਰੇ ਵਿਚ ਨਾ ਤੁਰਾਂ ਪਤਾ ਨੀ ਕਿਹੋ ਜਿਹੇ ਕੋਈ ਰਸਤੇ ਚ ਕੋਈ ਮਿਲ ਜਾਣ ਆਦਮੀ ਇਹ ਉਸ ਦਰਖਤ ਤੇ ਚੱਲੇ ਰਾਤ ਰਹਿਣ ਲਈ ਨਾ ਇਹ ਲੰਮਾ ਪੈ ਗਿਆ ਅਜੇ ਬੈਠਾ ਹੀ ਏ ਲੰਮਾ ਪੈਣ ਦੀ ਸੋਚਦਾ ਕੈ
ਚਾਰ ਕਠਿਨ ਬੀਤੀ ਜਾਵੇ ਨਾ ਪੰਖੀ ਪੰਖਣ ਸੋ ਕਹਿ ਦੇਣਾ
ਫਿਰ ਜਦੋਂ ਇਹਨੇ ਆਰਾਮ ਕੀਤਾ ਤੇ ਚਾਰ ਕੁ ਘੜੀਆਂ ਜਦੋਂ ਪੋਈਆਂ ਨਾ ਤੇ ਇਸ ਦਰਖਤ ਦੇ ਚੱਲੇ ਲੰਮਾ ਪਿਆ ਹੋਇਆ ਏ ਹੋਇਆ ਕਿ ਉਸ ਦਰਖਤ ਤੇ ਨਾ ਜਿਵੇਂ ਪੰਛੀਆਂ ਦੇ ਆਲਣੇ ਦਰਖਤਾਂ ਤੇ ਨੇ ਚਿੜੀ ਤੇ ਚਿੜਾ ਉਹਨਾਂ ਦਾ ਆਲਣਾ ਸੀ ਉਹਨਾਂ ਨੇ ਵੇਖਿਆ ਭਈ ਅੱਜ ਸਾਡੇ ਇਸ ਦਰਖਤ ਤੇ ਚੱਲੇ ਕੋਈ ਆਦਮੀ ਆ ਕੇ ਆਰਾਮ ਕਰਕੇ ਆਕੇ ਉਹਨਾਂ ਜਾਨਵਰਾਂ ਪੰਛੀਆਂ ਦੀ ਬੋਲੀ ਆਮ ਮਨੁੱਖ ਨੂੰ ਤਾਂ ਨਹੀਂ ਆਉਂਦੇ ਜਿਹੜੇ ਹਰ ਮੁਲਕ ਦੇ ਅੰਦਰ ਗੁਰੂ ਦੇ ਪਿਆਰੇ ਸਿਆਣੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਕਿਹੜਾ ਪੰਛੀ ਦੀ ਕੀ ਬੋਲੀ ਮੁਲਕਾਂ ਚ ਅਸੀਂ ਆਮ ਵੇਖਦੇ ਹਾਂ ਮੱਛੀਆਂ ਤੋਂ ਵਾਲੀ ਵਾਲ ਕਢਾਏ ਜਾ ਰਹੇ ਨੇ ਪਾਣੀ ਚੋਂ ਬਾਹਰ ਕਢਾ ਕੇ ਉਹਨਾਂ ਤੋਂ ਡਾਂਸ ਕਰਵਾਏ ਜਾ ਰਹੇ ਨੇ ਉਹਨਾਂ ਨੂੰ ਕੋਈ ਬੋਲੀ ਪਤਾ ਹੀ ਨਾ ਵੀ ਕਿਹੜੀ ਚੀਜ਼ ਨਾਲ ਆਉਂਦੇ ਤੇ ਕਿਹੜੇ ਤਰੀਕੇ ਵਰਤਦੇ ਨੇ ਖੈਰ ਹਰ ਪੰਛੀ ਤੇ ਡਿਸਕਵਰੀ ਦੇ ਰਾਹੀਂ ਤੁਸੀਂ ਵੇਖਦੇ ਹੋ ਕਿੰਨਾ ਕੁਝ ਦੱਸਦੇ ਨੇ ਇਹ ਤਾਂ ਨਾ ਦਿਮਾਗੀ ਤੌਰ ਤੇ ਉਸੋ ਤੱਕ ਪਹੁੰਚਣਾ ਇੱਕ ਹੁੰਦਾ ਨਿਰੰਕਾਰ ਦੇ ਹੁਕਮ ਵੱਲੋਂ ਸੁਰਤ ਜੋੜ ਕੇ ਨਾਮ ਨਾਲ ਉਸ ਐਂਗਲ ਤੋਂ ਇਹ ਸਾਰਾ ਕੁਝ ਵੇਖਣਾ ਉਹਨਾਂ ਨੂੰ ਵੀ ਗੁਰੂ ਕੇ ਪਿਆਰੇ ਨਿਰੰਕਾਰ ਕੁਝ ਸੁਣਾਉਂਦਾ ਉਹਨਾਂ ਦੀ ਬੋਲੀ ਉਹਨਾਂ ਦੀ ਭਾਵਨਾ ਸਾਰਿਆਂ ਨੂੰ ਜਦੋਂ ਉਹਨੂੰ ਭਾਵੇ ਕੋਈ ਸੁਣਿਆ ਦੇਣਾ ਤੇ ਪੰਛੀ ਰਹੇ ਦੇ ਦਿਓ ਦੀ ਮੋਹ ਦੇ ਇਹਨਾਂ ਪੰਛੀਆਂ ਨੇ ਵੇਖਿਆ ਸਾਡੇ ਮਹਿਮਾਨ ਆਇਆ ਏ ਅੱਜ ਸਾਡੇ ਘਰ ਚੱਲੇ ਅਤਿਥੀ ਕੋਈ ਆਇਆ ਪੈ
ਆਇਓ ਅਖਿਤ ਅਗਾਰ ਹਮਾਰਾ ਇਸ ਕੋ ਦੋਨੋਂ ਬਣਾ ਆਹਾਰਾ
ਕਹਿਣ ਲੱਗੇ ਭਈ ਇਹ ਹੁਣ ਆਰਾਮ ਕਰ ਰਿਹਾ ਕਿ ਜਦੋਂ ਕੋਈ ਮਹਿਮਾਨ ਆਉਂਦਾ ਏ ਇਹ ਦੇਖੋ ਚਿੜੀਆਂ ਦੀ ਕਹਾਣੀ ਸੁਣ ਲੱਗਿਆ ਕਾਲਾ ਮਨ ਥੋੜਾ ਜਿਹਾ ਸੋਚੀ ਤੇ ਪੈ ਗਿਆ ਵੀ ਇੱਥੇ ਤੋਤਿਆਂ ਦੀਆਂ ਚਿੜੀਆਂ ਦੀਆਂ ਕਹਾਣੀਆਂ ਸੁਣਨਾ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਪਰ ਉਹ ਸੱਚ ਆਖਦੇ ਹੋ ਜਦੋਂ ਅਸੀਂ ਬਗੈਰ ਸੋਚ ਸਮਝ ਤੋਂ ਦੁਨੀਆਂ ਦੀ ਇੱਕ ਨਿੱਕੀ ਜਿਹੀ ਸੋਚ ਲੈ ਕੇ ਤੁਰਾਂਗੇ ਤੇ ਫਿਰ ਇਹ ਚਿੜੀਆਂ ਤੋਤੀ ਨਜ਼ਰ ਆਉਂਦੇ ਨੇ ਪਰ ਜਦੋਂ ਅਸੀਂ ਪਰਮਾਤਮਾ ਵੱਲੋਂ ਵੇਖਾਂਗੇ ਫਿਰ ਪਿਆਰਿਓ ਆਖਾਂਗੇ ਨਹੀਂ ਇਹ ਤਾਂ ਬਹਾਨਾ ਸੀ ਚਿੜੀਆਂ ਦਾ ਗੱਲ ਤੇ ਕੋਈ ਹੋਰ ਵੱਡੀ ਹੋ ਰਹੀ ਆਮ ਬਜ਼ੁਰਗ ਘਰ ਵਿਚ ਕਹਾਣੀ ਚਿੜੀਆਂ ਦੀਆਂ ਤੋਤਿਆਂ ਦੀਆਂ ਪੰਛੀਆਂ ਦੀ ਪਾਲ ਕੇ ਵੱਡੀ ਵੱਡੀ ਗੱਲ ਸਮਝਾ ਇਹਨੇ ਸਤਿਗੁਰੂ ਉਸ ਤਰ੍ਹਾਂ ਹੀ ਇਹ ਕਿਰਪਾ ਕਰਦੇ ਕਹਿਣ ਇਹ ਦੋਨੋਂ ਜਣਿਆਂ ਵੱਲੋਂ ਕਵੀ ਜੀ ਲਿਖਦੇ ਨੇ ਕਹਿਣ ਲੱਗੇ ਅਤਿਥੀ ਆਇਆ ਇਹਨੂੰ ਭੁੱਖ ਲੱਗੀ ਹੋਏਗੀ ਤੇ ਇਹਨਾਂ ਨੂੰ ਭੋਜਨ ਛਕਾਉਣਾ ਚਾਹੀਦਾ ਏ ਇਹਦਾ ਹੁਣ ਭੋਜਨ ਅਸੀਂ ਕਿੱਥੋਂ ਲਿਆ ਕੇ ਦਈਏ ਕਹਿਣ ਲੱਗੇ ਜੇ ਉਹ ਅੰਦਰ ਖਿਆਲ ਪਾਇਆ ਏ ਅਸੀਂ ਇਹਦਾ ਖੁਦ ਹੀ ਨਾ ਭੋਜਨ ਬਣ ਜਾਈਏ ਇਹਦੇ ਪੇਟ ਦੀ ਭੁੱਖ ਮਿਟ ਜਾਏਗੀ
ਅਸ਼ਟ ਕਹਿ ਪੁਰਖੋਰੀ ਨੋੜਾਰੀ ਆਨੀ ਅਗਨੀ ਚੁੰਚ ਮਜਹਰੀ
ਕਹਿਣ ਲੱਗੇ ਰੱਬ ਨੇ ਸਬੱਬ ਬਣਾਇਆ ਖਿਆਲ ਪਾਣਾ ਨਾ ਉਹਨੇ ਉਡਾਰਤੀ ਮਾਰੀ ਕਿਧਰੇ ਅੱਗ ਬਲਦੀ ਸੀ ਉਹਨੂੰ ਐਕੋ ਜੇ ਢੰਗ ਤਲ ਵੇਖਿਆ ਵੀ ਇੱਕ ਸਿਰਾ ਜਿਹਦੇ ਨਾ ਆਗੂ ਦੂਸਰੀ ਚੰਗਿਆੜੀ ਜੀ ਹੋਵੇ ਉਹ ਚੁੱਕ ਕੇ ਲੈ ਪਾਏ
ਗਾਈ ਸਿਰ ਚੋਣਾ ਪੰਖੀ ਕਾਰਿਆ ਕਠਾਏ
ਥੋੜੇ ਜੇ ਤੀਲੇ ਆਦਕ ਪਏ ਸਨ ਕੁਝ ਹੋਰ ਕੱਚੇ ਕਰਕੇ ਉਹ ਅੱਗ ਦੀ ਚੰਗਿਆੜੀ ਉਹਦੇ ਤੇ ਸੁੱਟ ਦਿੱਤੇ ਗੁਰੂ ਕੇ ਪਿਆਰਿਓ ਉਹਦੇ ਵਿਚ ਅੱਗ ਬਲ ਗਈ ਇਹ ਸਾਰਾ ਕੁਝ ਗੁਰੂ ਕੇ ਪਿਆਰਿਓ ਉਹ ਜਿਹੜਾ ਲੰਮਾ ਪਿਆ ਰਾਹੀ ਉਹ ਦੇਖ ਵੀ ਰਿਹਾ ਏ ਇਹ ਕੀ ਹੋ ਰਿਹਾ ਪਹਿਲਾਂ ਤੈਨੂੰ ਜਦੋਂ ਅੱਗ ਬਲੀ ਏ ਇਕਦਮ ਧਿਆਨ ਖਿੱਚੀ ਜਾਣਾ ਸੀ ਨਾ ਗੁਰੂ ਕੇ ਪਿਆਰਿਓ ਉਹ ਬਾਲੀ ਅੱਗ ਤੇ ਉਹਦੇ ਵਿਚ ਇਹਨਾਂ ਨੇ ਇਸ ਆਸ ਨਾਲ ਭਈ ਇਸ ਆਦਮੀ ਨੂੰ ਭੁੱਖ ਲੱਗੀ ਹੋਏਗੀ ਤੇ ਇਹ ਸਾਡਾ ਹੀ ਭੋਜਨ ਬਣਾ ਲੈਣ ਦੋਨੋ ਜੀ ਉਹਦੇ ਵਿਚ ਆਪਣੇ ਆਪ ਨੂੰ ਸੁੱਟ ਦੇ ਕਰਨ
ਪੂਰਬ ਜਨਮ ਪੰਖ ਭਰ ਜੋਏ
ਕਹਿਣ ਲੱਗੇ ਗੁਰੂ ਕੇ ਪਿਆਰਿਓ ਹੋਇਆ ਕਿ ਇਹਨਾਂ ਨੇ ਆਪਣੇ ਆਪ ਨੂੰ ਨਾ ਜਦੋਂ ਇਸ ਆਸ ਨਾਲ ਸੇਵਾ ਵਿਚ ਭੇਟ ਕੀਤਾ ਏ ਇਹ ਹੁਣ ਅਗਲੇ ਦੀ ਮਰਜ਼ੀ ਏ ਕਿ ਉਹ ਭੋਜਨ ਪ੍ਰਵਾਨ ਕਰਦਾ ਏ ਜਾਂ ਉਹਦੇ ਅੰਦਰ ਵਾਹਿਗੁਰੂ ਕੋਈ ਹੋਰ ਖਿਆਲ ਪਾਉਂਦਾ ਹੈ ਕਵੀ ਜੀ ਕਹਿੰਦੇ ਇਹਨਾਂ ਚਿੜੀ ਚਿੜੇ ਨੇ ਪਰਉਪਕਾਰ ਦੀ ਖਾਤਰ ਆਪਾਂ ਹੀ ਉਹਦੀ ਸੇਵਾ ਵਿਚ ਲਾ ਦਿੱਤਾ ਕਹਿਣ ਲੱਗੇ ਉਹਨਾਂ ਦੇ ਇਸ ਭਾਵਨਾ ਨੂੰ ਲੈ ਕੇ ਨਿਰੰਕਾਰ ਨੇ ਉਹਨਾਂ ਦੀ ਵੀ ਗਤੀ ਕਰ ਦਿੱਤੇ ਜੰਮਨ ਮਰਨ ਦਾ ਗੇੜ ਉਹਨਾਂ ਦਾ ਵੀ ਕੱਟ ਦਿੱਤਾ ਵੈਸੇ ਅਸੀਂ ਪੜ੍ਹਦੇ ਹਾਂ ਖੈਰ ਬਾਣੀ ਵੇਖੂਗਾ ਜਰਾ ਧਿਆਨ ਮਾਰ ਕੇ ਇਹ ਕਹਾਣੀਆਂ ਨੇ ਕਿ ਕੋਈ ਅਟਲ ਦਰਗਾਹ ਦੀ ਸੱਚ ਦੀ ਗੱਲ ਹੋ ਗਈ ਏ ਸਹਿਰੋ ਕਹਿੰਦੇ ਪਸ਼ੂ ਪਰੇ ਤੁਮ ਗਦ ਪੈ ਸਰੋਤੇ ਇੱਕ ਤਾਂ ਉਹ ਏ ਪਰ ਦੂਸਰਾ ਜਦੋਂ ਉਹ ਪਰਉਪਕਾਰ ਕਰਦਾ ਉਹ ਬੇੜਾ ਪਾਰ ਕਰਦਾ ਏ ਉਹ 84 ਲੱਖ ਜੂਨ ਦਾ ਭਲਾ ਕਰਦਾ ਏ ਤੇ ਭਲਾ ਉਹਨੇ ਆਪਣੇ ਢੰਗ ਨਾਲ ਕਰਨਾ ਕਿਵੇਂ ਕਰਨਾ ਉਹ ਜਾਣਦਾ ਏ ਗੁਰੂ ਕੇ ਪਿਆਰਿਓ ਅਨੇਕਾਂ ਜੋ ਘੋੜੇ ਬਣ ਕੇ ਆਉਣੇ ਕਲਕੀਆਂ ਵਾਸਤੇ ਦੇ ਪਿਆਰਿਓ ਦਰਬਾਰ ਦੇ ਅੰਦਰ ਪਿਆਰਿਓ ਇਹ ਕੂਕਰ ਹੋਰ ਅਨੇਕਾਂ ਜਿਹੜੇ ਜੀਵ ਆਉਂਦੇ ਉਹਨਾਂ ਦਾ ਕੋਈ ਨਾ ਕੋਈ ਤੇ ਕਰਮ ਖੋਜਦਾ ਏ ਨਾ ਜਿਨ੍ਹਾਂ ਨੂੰ ਇਤਨੇ ਵੱਡਿਆਂ ਦੀ ਸੰਗਤ ਮਿਲਦੀ ਖੈਰ ਉਸ ਪਾਸੇ ਅੱਜ ਨਾ ਵਿਚਾਰੀਏ ਮੈਂ ਜਿਹੜੀ ਗੱਲ ਇੱਥੇ ਸਤਿਗੁਰੂ ਜੀ ਨੇ ਕਹਿਣੀ ਏ ਉਸ ਨੂੰ ਸੁਣਿਆ ਦੇਣਾ ਉੱਥੇ ਚੱਲਦੇ ਹਾਂ ਸਤਿਗੁਰੂ ਜੀ ਨੇ ਉਹਨਾਂ ਦੀ ਗੱਦੀ ਕੀਤੀ ਇਹ ਸਾਰਾ ਕੁਝ ਵੇਖ ਕੇ ਬੜਾ ਹੈਰਾਨ ਇਹ ਕੀ ਹੋ ਗਿਆ ਵਿਚਾਰੇ ਖੁਰੇ ਕਿਉਂ ਇਹਦੇ ਵਿਚ ਸੜ ਮਰੇ ਕਰ ਕਿਵੇਂ ਅੱਗ ਬਲੇ ਕਿਵੇਂ ਵੇਖਦਿਆਂ ਡਿੱਗੇ ਨੇ ਇਹ ਕਹਿਰ ਦਿਨ ਚੜਿਆ ਤੇ ਵਾਪਸ ਕਰਤਾਰਪੁਰ ਆ ਗਿਆ ਸਤਿਗੁਰੂ ਜੀ ਦੇ ਚਰਨਾਂ ਚ ਮੱਥਾ ਟੇਕਿਆ ਤੇ 200 ਰੁਪਇਆ ਜੋ ਆਇਆ ਸੀ ਸਤਿਗੁਰੂ ਦੀ ਭੇਟ ਕੀਤਾ
ਆਸ ਜੋੜ ਕੇ ਬੰਦਨ ਕੀਨੀ ਲੈਣ ਉਪਦੇਸ਼ ਜਾਸ ਮਤ
ਗਰੀਬ ਨਵਾਜ ਪਿਤਾ ਮੈਨੂੰ ਉਪਦੇਸ਼ ਕਰੋ ਜਿਸ ਵਾਸਤੇ ਮੈਂ ਘਰੋਂ ਚੱਲ ਕੇ ਆਇਆ ਸਾਂ ਤੇ ਬੇਨਤੀ ਕੀਤੀ ਸੀ
ਬੋਲੇ ਪ੍ਰਭੂ ਨਿਸ਼ਾਤਾ ਹੋਈ
ਸਤਿਗੁਰੂ ਕਹਿਣ ਲੱਗੇ ਭਾਈ ਸੱਜਣਾ ਜਿਹੜਾ ਸਵਾਲ ਪੁੱਛਿਆ ਸੀ ਉਹਦੀ ਤਸੱਲੀ ਹੋਈ ਕਿ ਨਹੀਂ ਜਵਾਬ ਮਿਲਿਆ ਏ ਤੈਨੂੰ ਪਤਾ ਲੱਗਾ ਏ ਕਿ ਨਹੀਂ ਲੱਗਾ
ਕਹੇ ਸਿੱਖ ਮੈਂ ਕਛੂ ਨਾ ਜਾਣੋ
ਗਰੀਬ ਬਨਵਾਸ ਪਿਤਾ ਮਹਾਰਾਜ ਮੈਨੂੰ ਕੁਝ ਨਹੀਂ ਜੇ ਸਮਝ ਆਈ, ਭਾਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਸਮਝ ਆ ਗਈ, ਜਵਾਬ ਮਿਲ ਗਿਆ, ਮੈਨੂੰ ਨਹੀਂ ਜੇ ਆਈ, ਤੁਸੀਂ ਕਿਰਪਾ ਕਰਕੇ ਮੈਨੂੰ ਸਮਝਾਵੋ। ਇਹ ਵੀ ਬਹੁਤ ਵੱਡੀ ਗੱਲ ਜੇ ਪਿਆਰਿਓ, ਇਹਦੇ ਚ ਕੋਈ ਸ਼ੱਕ ਨਹੀਂ, ਇਹਨੂੰ ਨਹੀਂ ਪਤਾ ਲੱਗਾ ਕਿ ਸਤਿਗੁਰੂ ਜੀ ਕੀ ਕੀ ਖੇਡ ਵਰਤਾ ਰਹੇ ਨੇ। ਪਰ ਜਦੋਂ ਸਤਿਗੁਰੂ ਜੀ ਖੁਦ ਪੁੱਛਦੇ ਨੇ ਤੇ ਜੇ ਐਵੇਂ ਕਹਿ ਦਈਏ ਜਿਵੇਂ ਲੋਕਾਂ ਦੇ ਸਾਹਮਣੇ ਆਪਣੀ ਕੌਮੀ ਨੂੰ ਬਚਾਉਣ ਲਈ ਕਹਿੰਦਾ, ਹਾਂਜੀ ਮੈਨੂੰ ਪਤਾ ਹੈ ਮੈਨੂੰ ਬਹੁਤ ਪਤਾ ਹੈ, ਤੇ ਬਾਅਦ ਵਿਚ ਜਾ ਕੇ ਬੰਦਾ ਸੋਚਦਾ ਮੈਨੂੰ ਪਤਾ ਤਾਂ ਕੁਛ ਨਹੀਂ ਸੀ, ਮੈਂ ਐਵੇਂ ਆਪਣੀ ਬੇਇੱਜ਼ਤੀ ਤੋਂ ਡਰਦਿਆਂ ਨੇ ਕਹਿ ਦਿੱਤਾ ਸੀ। ਉਹ ਸਤਿਗੁਰੂ ਨਾਲ ਨਹੀਂ ਗੱਲ ਚੱਲਣੀ, ਪਾਤਸ਼ਾਹ ਨਾਲ ਨਹੀਂ ਚੱਲਣੀ, ਆਪਣੀ ਜ਼ਿੰਦਗੀ ਦੀਆਂ ਵੱਡੀਆਂ ਪ੍ਰਾਪਤੀਆਂ ਲਈ ਚੱਲਣੀ। ਇੱਥੇ ਤਾਂ ਜੋ ਕੁਝ ਅੰਦਰ ਕਹਿ ਮਾੜਕੇ ਆ ਚੰਗੇ ਆ, ਉਹਨੂੰ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਦੇ ਸਾਹਮਣੇ ਰੱਖਣਾ ਪਵੇਗਾ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਿਆ, ਜੀ ਤੁਸੀਂ ਕੌਣ ਹੋ? ਮੇਰੇ ਵਰਗਾ ਹੁੰਦਾ ਹੋਰ ਕਿੰਨੇ ਕੁ ਸ਼ਬਦ ਜੋੜਦਾ ਕਿ ਮੈਂ ਕਸਾ ਵਾਲਾ ਫਲਾਣੀ ਜਗ੍ਹਾ ਤੋਂ ਆਇਆ ਵਾ, ਮੈਂ ਇੰਨੀ ਪੜ੍ਹਾਈ ਕੀਤੀ, ਹੋਰ ਕਿੰਨਾ ਕੁਝ ਆਪਣੇ ਲਈ ਦੱਸਦਾ, ਪਰ ਜਿਨ੍ਹਾਂ ਨੂੰ ਸੋਝੀ ਹੁੰਦੀ ਉਹ ਕਦੇ ਸ਼ਰੀਰਾਂ ਬਾਰੇ ਬਾਹਰਲਾ ਪੱਖ ਨਹੀਂ ਉਹਨਾਂ ਨੂੰ ਪਤਾ। ਜੇ ਗੁਰੂ ਸਾਹਿਬ ਪੁੱਛਦੇ ਤੇ ਇਹਦੇ ਮਗਰ ਰਾਜ। ਸਤਿਗੁਰੂ ਜੀ ਦੇ ਪਿਆਰੇ ਨੂੰ ਪੁੱਛਿਆ ਗਿਆ ਤੁਸੀਂ ਕੌਣ ਹੋ, ਤੇ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਇਹ ਨਹੀਂ ਕਿਹਾ ਮੈਂ ਭਾਈ ਗੁਰਦਾਸ ਸਾਹਿਬ, ਮੈਂ ਗੁਰੂ ਅਮਰਦਾਸ ਸਾਹਿਬ ਜੀ ਦਾ ਭਤੀਜਾ, ਮੈਂ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਦਾ ਮਾਮਾ, ਇਹ ਨਹੀਂ ਇਸਨੇ ਦੱਸੇ, ਇਹ ਨਹੀਂ ਕਿਹਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਪਹਿਲੇ ਲਿਖਾਰੀ, ਇਹ ਨਹੀਂ ਕਿਹਾ ਸਤਿਗੁਰੂ ਜੀ ਨੇ ਮੇਰੇ ਤੋਂ ਬੜੀ ਵੱਡੀ ਪ੍ਰਚਾਰ ਦੀ ਸੇਵਾ ਲਈ, ਨਹੀਂ ਉਹਨਾਂ ਨੂੰ ਪੁੱਛਦੇ ਕੌਣ, ਤੇ ਜਿਹੜਾ ਉਹਨਾਂ ਦਾ ਜਵਾਬ ਹੈ ਕੇਵਲ ਉਹੀ ਦੇ ਸਕਦੇ ਨੇ ਪਿਆਰੂ, ਕਰ ਕੋਈ ਨਹੀਂ। ਆਖਿਆ ਜੀ ਕੌਣ? ਕਹਿੰਦੇ ਮੈਂ। ਕਹਿੰਦੇ ਤਾਂ ਸੁਣੋ, ਮੈਂ ਕੌਣ ਹਾਂ? ਅਪਰਾਧੀ ਗੁਨਹਗਾਰ ਹਾਂ, ਬੇਮੁਖ ਮੰਦਾ, ਚੋਰ ਯਾਰ ਜੁਆਰ ਹਾਂ, ਪਰ ਕਰ ਜੋ ਕੰਦਾ। ਕਹਿੰਦੇ ਜਿਹੜਾ ਮੈਂ ਵਾ ਨਾ, ਉਹ ਮੇਰਾ ਦੇ ਅੰਦਰ ਇਹ ਜੇ ਜਿੱਥੇ ਚੋਰੀ ਜਾਰੀ ਦੇ ਜਿਤਨੇ ਵਿਕਾਸ ਸਿੰਘ ਗੱਲਾਂ 20 ਔਗਣ ਜੋੜ ਕੇ ਉਹਨਾਂ ਨੇ ਦੱਸੇ। ਕਹਿਣ ਲੱਗੇ ਦੇਖੋ, ਨਿੰਦਕ ਦੁਸ਼ਟ ਹਰਾਮ ਖੋਰ ਤਗ ਦੇਸ਼ ਤਗੰਦਾ, ਕਾਮ ਕ੍ਰੋਧ ਮਦ ਲੂਮ ਮੁਹੂ ਅੰਤਾਰ ਕਰੰਦਾ। ਆਖਣ ਲੱਗੇ ਵਿਸ਼ਵਾਸ ਧਾਤੀ ਅਕਿਰਤ ਕਾਣ, ਮੈਂ ਕੋ ਨਾ ਰਖੰਦਾ ਮੈਂ ਤੇ ਇਹ ਜੇ, ਪਰ ਨਾਲ ਸਿੱਖਿਆ ਦਿੱਤੀ ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ। ਇੰਨੇ ਔਗਣ ਕਹਿਣ ਨਾਲ ਸਾਨੂੰ ਕਹਿ ਦਿੱਤਾ, ਪਰ ਔਗਣਾਂ ਵਾਲੇ ਉਹ ਕਦੇ ਘਬਰਾ ਹੋ ਜੇ ਨਾ, ਜੇ ਸੱਚੇ ਪਾਤਸ਼ਾਹ ਕੋਲ ਔਗਣ ਮੰਨ ਲੋਗੇ ਤੇ ਉਹ ਸਾਰੇ ਔਗਣਾਂ ਨੂੰ ਬਖਸ਼ ਕੇ ਗਲੇ ਲਗਾ ਪੈਣਾ, ਉਹਨੂੰ ਗਲੇ ਲਗਾਉਣਾ ਆਉਂਦਾ ਹੀ। ਜੇ ਬਿਮਾਰ ਆਦਮੀ ਮੰਨੇ ਨਾ ਕਿ ਮੈਂ ਬਿਮਾਰ ਹਾਂ ਤੇ ਡਾਕਟਰ ਕੀ ਕਰੇਗਾ? ਸਤਸੰਗਿਓ, ਵਿਦਿਆਰਥੀ ਕਬੂਲ ਹੀ ਨਾ ਕਰੇ ਮੈਂ ਪੜ੍ਹਨ ਆਇਆ ਵਾਂ। ਆਖੇ ਮੈਂ ਨਹੀਂ ਵਿਦਿਆਰਥੀ, ਮੈਂ ਤੇ ਫਲਾਣੇ ਵੱਡੇ ਆਦਮੀ ਦਾ ਪੁੱਤ ਬਣ ਕੇ ਆਇਆ ਵਾਂ। ਠੀਕ ਹੈ, ਅੱਗੋਂ ਉਹਨੇ ਕੁਝ ਵੀ ਜਦੋਂ ਸਿੱਖਿਆ ਹੀ ਨਹੀਂ ਉਹਨੇ ਲੈਣੀ, ਉਸਤਾਦ ਕੀ ਕਰਨਗੇ? ਜਦੋਂ ਸਤਿਗੁਰੂ ਕੋਲ ਆਈਏ ਮਾੜੇ ਆ ਚੰਗੇ ਆ ਜਿਵੇਂ ਦੇਵੀ ਆ, ਗੁਰੂ ਕੇ ਪਿਆਰਿਓ ਬਸ ਅੰਦਰੋਂ ਇੱਕੋ ਆਵਾਜ਼ ਨਿਕਲਣੀ ਚਾਹੀਦੀ, ਪ੍ਰਭ ਜੀਓ ਖਸਮ ਨਾ ਕਰ ਪਿਆਰੇ, ਬੁਰੇ ਭਲੇ ਕੰਮ ਸਾਰੇ ਪ੍ਰਭ ਜੀ, ਬੁਰੇ ਭਲੇ ਕੰਮ ਸਾਰੇ, ਬੁਰੇ ਭਲੇ ਕੰਮ ਸਾਰੇ ਪ੍ਰਭ ਜੀ, ਬੁਰੇ ਭਲੇ ਕੰਮ ਸਾਰੇ, ਬੁਰੇ ਭਲੇ
ਕੰਮ ਸਾਰੇ ਪ੍ਰਭ ਜੀ, ਬੁਰੇ ਭਲੇ ਕੰਮ ਸਾਰੇ ਪ੍ਰਭ ਜੀ,
ਬੁਰੇ ਭਲੇ ਕੰਮ ਸਾਰੇ ਦਾਤਾ, ਬੁਰੇ ਭਲੇ ਕੰਮ ਸਾਰੇ, ਬੁਰੇ ਭਲੇ ਕੰਮ ਸਾਰੇ ਦਾਤਾ, ਬੁਰੇ ਭਲੇ ਕੰਮ ਸਾਰੇ, ਬੁਰੇ
ਭਲੇ ਕੰਮ ਸਾਰੇ ਦਾਤਾ, ਬੁਰੇ ਭਲੇ ਕੰਮ ਸਾਰੇ, ਬੁਰੇ
ਬੁਰੇ ਭਲੇ ਹਮ ਸਾਰੇ ਸਾਹਿਬਾ, ਬੁਰੇ ਭਲੇ ਹਮ ਸਾਰੇ। ਬੁਰੇ ਭਲੇ ਗਮ ਸਾਰੇ ਸਾਹਿਬਾ, ਬੁਰੇ ਭਲੇ ਗਮ ਸਾਰੇ,
ਬੁਰੇ ਭਲੇ ਗਮ ਸਾਰੇ ਸਾਹਿਬਾ, ਬੁਰੇ ਭਲੇ ਗਮ ਸਾਰੇ, ਬੁਰੇ ਭਲੇ ਗਮ ਸਾਰੇ ਸਾਹਿਬਾ, ਬੁਰੇ ਭਲੇ ਗਮ
ਸਾਰੇ ਦਾ ਅਰਥ ਹੁੰਦਾ ਤੁਹਾਡੀਆਂ ਬੁਰੀਆਂ ਚੰਗੀਆਂ, ਪਰ ਸਤਿਗੁਰੂ ਤੇਰੇ ਆ ਗੁਰੂ ਕੇ ਪਿਆਰਿਓ, ਜਦੋਂ ਉਹਦੇ ਬਣ ਗਏ ਤੇ ਉਹਦਾ ਵਿਰਧ ਆਪਣਿਆਂ ਦੀ ਲਾਜ ਰੱਖਣੀ, ਪਰ ਉਹਦਾ ਖੋਜ ਆਈਏ ਅੰਦਰੋਂ ਸਤਿਗੁਰੂ ਕਿਰਪਾ ਕਰਨ। ਸੀ ਕਹਿਣ ਲੱਗਾ ਗੁਰੂ ਦਾਤਾ ਮੈਨੂੰ ਸਮਝ ਨਹੀਂ ਜੇ ਆਏ, ਮੈਨੂੰ ਤੁਸੀਂ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰੋ।
ਕਿਰਪਾ ਬੋਲੇ ਸਿੱਖ ਜੈਸੇ ਦੇਖਿਓ ਜਾਏ, ਗੁਰ ਤੋਂ ਸਰਬਸ ਜਾਣ ਕੇ ਸੁਖਾ ਬੇਜ ਤਨ ਜਾਏ।
ਹੁਣ ਇਹੋ ਜਿਹਾ ਕੋਈ ਬਾਪ ਸਤਿਗੁਰੂ ਗੁਰੂ ਨਾਨਕ ਸਾਹਿਬ ਵਰਗਾ ਮਿਲੇਗਾ, ਕੋਈ ਦੋ ਵਾਰੀ ਸਮਝਾਂਦਾ, ਕੋਈ ਚਾਰ ਵਾਰੀ ਤੇ ਕਹਿੰਦਾ ਤੂੰ ਨੀ ਸਮਝਣਾ ਚੱਲਦਾ ਬਾਣ, ਕੋਈ ਇੱਥੇ ਪਿਆਰਿਓ 90 ਸਾਲ ਸਤਿਗੁਰੂ ਕੋਲ ਆਵੇ, ਸਾਹਿਬ ਉਹਨੂੰ ਉਪਦੇਸ਼ ਕਰਦੇ ਨੇ, ਫਿਰ ਜਾਂਦਾ, ਫਿਰ ਭੁੱਲਦਾ, ਅਗਲੇ ਦਿਨ ਫਿਰ ਸਤਿਗੁਰੂ ਸਾਨੂੰ ਪਿਆਰ ਨਾਲ ਸਮਝਾਉਂਦੇ ਕਰਨ। ਪਿਆਰਿਓ 100 ਸਾਲ ਤੱਕ ਅਸੀਂ ਪੁੱਛਦੇ ਰਹਾਂਗੇ, ਸਤਿਗੁਰੂ ਗੁੱਸਾ ਨਹੀਂ ਕਰਦੇ, ਧੱਕਾ ਨਹੀਂ ਮਾਰਦੇ, ਫਿਰ ਨਵੇਂ ਸ਼ੁਰੂ ਕਿਰਪਾ ਕਰਕੇ ਸਮਝਾਉਣਾ ਸ਼ੁਰੂ ਕਰ ਦਿੰਦੇ ਨੇ, ਕਦੇ ਨੀ ਸਾਨੂੰ ਪਰਾਂ ਤੱਕਦੇ। ਪਿਆਰਿਓ ਇਹੋ ਜਿਹੇ ਬਾਪ ਦੀ ਕੀ ਵਡਿਆਈ ਕਰਾਂ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ। ਹੋਇਆ ਕੀ, ਕਹਿਣ ਲੱਗੇ ਭਲੇ ਪੁਰਸ਼ਾ ਦੇਖ, ਤੂੰ ਪਹਿਲਾ ਬਚਨ ਕਿਹਾ ਸੀ ਮੈਂ ਸਿੱਖ ਬਣਨਾ ਏ, ਜੇ ਤੇ ਸਿੱਖ ਬਣਨਾ ਏ ਤੇ ਉਸ ਤਰ੍ਹਾਂ ਦਾ ਬਣਨਾ ਪਵੇਗਾ, ਜਿਹੜੇ ਸਿੱਖ ਕੋਲੋਂ ਤੂੰ ਗਿਆ ਸੀ ਪੈਸਾ ਕੋਈ ਨਹੀਂ, ਉਹਨੇ ਗੁਰੂ ਦੀ ਖੁਸ਼ੀ ਲੈਣ ਦੀ ਖਾਤਰ ਆਪਣੀ ਧੀ ਨੂੰ ਵੀ ਇੱਕ ਤਰ੍ਹਾਂ ਨਾਲ ਵੇਚਿਆ ਹੀ ਹੈ, ਭਾਵੇਂ ਵਿਆਹਣਾ ਹੀ ਏ, ਪਰ ਵੇਚ ਕੇ ਵੀ ਉਸਨੇ ਸਤਿਗੁਰੂ ਜੀ ਦੇ ਬਚਨ ਨੂੰ ਪਾਲਿਆ ਏ। ਇੰਨੀ ਵੱਡੀ ਕੁਰਬਾਨੀ ਕਰਨੀ ਪਵੇਗੀ ਜੇ ਸਿੱਖ ਬਣਨਾ ਏ, ਇਹ ਨੀ ਭਾਈ ਸਤਿਗੁਰੂ ਜੇ ਤੁਸੀਂ ਮੈਨੂੰ ਪੈਸਾ ਦਿਓਗੇ ਤੇ ਮੈਂ ਸਿੱਖ ਬਣਨਾ ਨਹੀਂ ਤੇ ਮੈਂ ਨਹੀਂ ਜੇ ਬਣਨਾ, ਇਹ ਕੋਈ ਸਿੱਖੀ ਦੀਆਂ ਗੱਲਾਂ ਨਹੀਂ, ਇਹ ਭਾਈ ਜੋ ਕੁਝ ਮੇਰੇ ਕੋਲ ਪਹਿਲਾਂ ਏ ਇਹ ਵੀ ਸਾਰਾ ਕੁਝ ਸਤਿਗੁਰੂ ਜੇ ਤੂੰ ਲੈ ਲਵੇਂ ਮੈਂ ਤਾਂ ਵੀ, ਜੇਕਰ ਤੇਰਾ ਬਣ ਗਿਆ ਤੇ ਮੈਂ ਸਭੋ ਕੁਝ ਕੱਟ ਲਿਆ, ਤੇ ਜੇਕਰ ਮੇਰੇ ਕੋਲ ਸਾਰਾ ਕੁਝ ਬਚ ਗਿਆ ਜੇ ਤੁਸੀਂ ਨਾ ਆਏ ਤੇ ਕੱਖ ਵੀ ਨਹੀਂ ਬਚਣਾ। ਦੁਨੀਆਂ ਕਹੇਗੀ ਭਾਈ ਬੜਾ ਕੁਝ ਕੱਟ ਲਿਆ, ਨਹੀਂ ਉਹ ਸਾਰਾ ਕੁਝ ਇੱਥੇ ਰਹਿਣਾ, ਜੇ ਇੱਥੇ ਰਹਿੰਦਿਆਂ ਉਹ ਸੁੱਖ ਵੀ ਨਹੀਂ ਦਿੰਦਾ, ਨਾਲ ਵੀ ਨਹੀਂ ਨਿਭਦਾ, ਕੁਝ ਨਹੀਂ, ਬਸ ਗੁਰੂ ਕੇ ਪਿਆਰਿਓ ਜੇ ਉਹ ਪਿਆਰਾ ਨਾਲ ਏ ਤੇ ਸਾਰਾ ਕੁਝ ਨਾਲ ਏ। ਗਰੀਬ ਨਿਵਾਜ ਪਿਤਾ ਜੀ ਕਹਿੰਦੇ ਜੇ ਸਿੱਖ ਬਣਨਾ ਇਹਨਾਂ ਪਿਆਰਿਆ, ਤੇ ਉਹ ਸਿੱਖ ਦੀ ਤਰ੍ਹਾਂ ਇਤਨਾ ਵੱਡਾ ਧੀ ਗੁਰੂ ਕੇ ਪਿਆਰੂ ਆਪਣੀ, ਉਹਨੂੰ ਤਾਂ ਮਾਪਿਆਂ ਨੂੰ ਵੈਸੇ ਹੀ ਸਹੁਰੇ ਘਰ ਤੋਰਨ ਲੱਗਿਆ ਦਿਲ ਨੂੰ ਖੌਲ ਪੈਂਦੇ ਨੇ, ਤੇ ਜੇ ਉਸ ਦੇ ਨਾਲ ਇਹੋ ਜਿਹੀ ਘਟਨਾ ਜੁੜੀ ਹੋਵੇ ਉਹ ਮਾਪਿਆਂ ਦਾ ਦਿਲ ਕਿਉਂ ਜਾ ਹੋਏਗਾ, ਉਹ ਧੀ ਦਾ ਅੰਦਰ ਕਿਉਂ ਜਾ ਹੋਏਗਾ। ਪਰ ਇੱਕ ਨਿਸ਼ਾਨਾ ਹੈ ਸੱਚੇ ਪਾਤਸ਼ਾਹ, ਜੇ ਤੂੰ ਰਾਜੀ ਏ ਇਸ ਗੱਲ ਵਿਚ ਤੇ ਅਸੀਂ ਰਾਜੀ ਆ ਤੇਰੇ ਨਾਲ, ਤੇਰੀ ਖੁਸ਼ੀਆਂ ਨਾਲ ਖੁਸ਼ੀਆਂ ਮਨਾਈਏ, ਸਹਿਬਾ ਤੈਥੋਂ ਇਹ ਦਾਤ ਮੰਗਦੇ, ਜਿਵੇਂ ਤੂੰ ਖੁਸ਼ ਏ, ਮਨ ਨੂੰ ਨੀ ਖੁਸ਼ ਕਰਨਾ ਗੁਰੂ ਨੂੰ ਖੁਸ਼। ਸਤਿਗੁਰੂ ਨੇ ਪਹਿਲਾ ਬਚਨ ਕਿਹਾ ਜੇ ਸਿੱਖ ਬਣਨਾ ਇਸ ਹੱਦ ਤੱਕ ਜਾਣਾ ਪੈ ਸਕਦਾ ਹੈ,
ਸਿੱਖ ਹੋਣ ਜਨ ਮਨ ਲੋ ਚਾਵੇ,
ਉਸ ਤਲ ਤੱਕ ਪਹੁੰਚੇਗਾ ਤੇ ਤਾਂ ਪਰਮ ਗਤੀ ਨੂੰ ਪ੍ਰਾਪਤ ਹੋਵੇਗਾ। ਇਹ ਨਹੀਂ ਭਾਈ ਸਿੱਖ ਕੇਵਲ 2-4 ਦਿਨ ਸਾਹਿਬਾਂ ਕੋਲ ਆਗੇ ਬਣ ਗਏ, ਨਹੀਂ ਇੱਥੇ ਤਾਂ ਗੁਰੂ ਕੇ ਪਿਆਰੀ ਸ਼ੁਰੂਆਤ ਤੇ ਸਿੱਖ ਰਹੇ ਆ। ਪੂਰਨ ਸਿੱਖ ਉਸ ਵਕਤ ਬਣਦਾ ਜਦੋਂ ਆਪਣਾ ਆਪ ਪੂਰਾ ਸਤਿਗੁਰੂ ਦੀਆਂ ਖੁਸ਼ੀਆਂ ਤੋਂ ਵਾਰ ਦੇਈਦਾ ਹੈ।
ਤੂੰ ਚਾਹਕ ਕਰਨ ਫਕੀਰੀ,
ਇਹ ਫਕੀਰੀ ਧਾਰਨ ਕਰਨੀ ਆ, ਤੇ ਫਿਰ ਜਿਵੇਂ ਤੈਨੂੰ ਰਸਤੇ ਚ ਮਹਾਤਮਾ ਮਿਲੇ ਸਨ ਜਿਹਦੇ ਅੰਦਰ ਨਾ ਤੇ ਲੈਣ ਦੀ ਕੋਈ ਖੁਸ਼ੀ ਤੇ ਨਾ ਵਾਪਸ ਖੁਸ ਜਾਣ ਦਾ, ਦਲਗੀਰੀ ਕਹਿੰਦੇ ਉਦਾਸੀ ਨੂੰ, ਕੋਈ ਗਮੀ ਆਵੇ ਕੋਈ ਚਲਾ ਜਾਵੇ ਤੇ ਤਾਂ ਵੀ ਗਮੀ ਕੋਈ ਨੀ, ਕੋਈ ਆ ਗਿਆ ਗੁਰੂ ਕੇ ਪਿਆਰਿਓ ਤੇ ਤਾਂ ਖੁਸ਼ੀ ਕੋਈ ਨਹੀਂ। ਫਕੀਰ ਕਹਿਣਾ ਹੀ ਸੌਖਾ ਹੀ ਨਾ, ਸਤਿਗੁਰਾਂ ਨੇ ਤੇ ਸਾਫ ਬਚਨ ਕਿਹਾ ਏ, ਉਹ ਕਹਿੰਦੇ ਫਰੀਦਾ ਦਰਵੇਸ਼ੀ ਦਾ ਖੜੇ, ਕਹੀਏ ਦਰਵੇਸ਼ੀ ਫਕੀਰੀ ਕਮਾਣੀ ਦਰਵੇਸ਼ੀ ਗਾਖੜੀ ਚੋਪੜੀ ਪਰੀਤ ਇਕਨ ਕਿਨੈ ਚਾਲੀਐ ਦਰਵੇਸ਼ਾ ਵੀਰੀਤ ਸਤਿਗੁਰੂ ਜੀ ਦਾ ਬਚਨ ਏ ਕਹਿਣ ਲੱਗੇ ਉਪਰੋਂ ਤਾਂ ਦਿਖਾਵੇ ਵਾਲੀ ਫਕੀਰੀ ਤਾਂ ਬੜੇ ਲੋਕਾਂ ਕੋਲ ਏ ਅਸਲ ਫਕੀਰੀ ਕੋਈ ਵਿਰਲਾ ਚੱਲਦਾ ਜੇ ਫਕੀਰ ਸੀ ਨਾ ਕਿਸੇ ਦੇ ਘਰ ਚਲਾ ਗਿਆ ਤੇ ਉਹ ਘਰ ਵਿਚ ਗਰੀਬੀ ਸੀ ਤੇ ਗਰੀਬੀ ਗੁਰੂ ਕੇ ਪਿਆਰਿਓ ਕਾਫੇ ਬੀਬਾ ਸੀ ਬਹੁਤ ਪਿਆਰ ਵਾਲੀ ਬੀਬਾ ਨੇ ਪ੍ਰਸ਼ਾਦਾ ਤਿਆਰ ਕੀਤਾ ਪਰ ਦਾਲ ਸਬਜ਼ੀ ਬਣਾਉਣੀ ਨਹੀਂ ਸੀ ਕੋਲ ਸਹੂਲਤ ਅੱਗੇ ਰੱਖਿਆ ਫਕੀਰ ਸਾਈਆਂ ਛੱਕ ਲੈ ਸੱਤ ਬਚਨ ਉਹਨੇ ਵੇਖਿਆ ਕਿ ਘਰ ਵਿਚ ਨਹੀਂ ਵਿਚਾਰੀ ਕੋਲ ਹੋਣਾ ਕੁਝ ਕੋਲ ਕਹਿਣ ਲੱਗਾ ਬੱਚੀਏ ਲੂਣ ਲਿਆ ਸਕਦੀ ਏ ਲੂਣ ਲਿਆ ਛੋੜਾ ਕਹਿਣ ਲੱਗੀ ਛੋੜਾ ਜਾ ਕੁੜੀ ਕੋ ਉਹਨੂੰ ਪੰਜ ਦਸ ਮਿੰਟ ਲੱਗ ਗਏ ਗੁਆਂਢੀਆਂ ਦੇ ਘਰ ਗਈ ਇਕ ਦੋ ਬਰਤਨ ਸੀ ਆਪਣੇ ਘਰ ਉਹਨਾਂ ਕੋਲ ਜਾ ਕੇ ਦਿੱਤਾ ਲੈ ਗੁਆਂਢੀ ਸੱਜਣੋ ਬਰਤਨ ਰੱਖ ਲੋ ਤੇ ਉਹਦੇ ਬਦਲੇ ਥੋੜਾ ਨਮਕ ਦੇ ਦਿਓ ਕਿਉਂਕਿ ਉਹਦਾ ਮੰਗਣਾ ਨੀ ਮੈਂ ਕਿਥੋਂ ਵਾਪਸ ਮੋੜਨਾ ਮੇਰੀ ਕਿਹੜੀ ਕੋਈ ਤਨਖਾਹ ਹੋਣੀ ਕੋਈ ਆਮਦਨ ਆਉਣੀ ਹੈ ਲੂਣ ਚਾਹੀਦਾ ਕੱਲਾ ਲੂਣ ਬਰਤਨ ਰੱਖਿਆ ਲੂਣ ਲਿਆਂਦਾ ਫਕੀਰ ਨੇ ਪ੍ਰਸ਼ਾਦਾ ਤੇ ਧਰ ਕੇ ਛੱਕ ਲਿਆ ਕਹਿਣ ਲੱਗਾ ਬੱਚੀਏ ਜੇ ਫਕੀਰੀ ਕਮਾਣੀ ਹੋਵੇ ਧੀਏ ਤੇ ਇਸ ਤਰ੍ਹਾਂ ਕਮਾਈ ਦੀ ਏ ਜੇ ਰੱਬ ਸੁੱਕੀ ਰੋਟੀ ਦੇਵੇ ਨਾ ਤੇ ਲੂਣ ਧਰ ਕੇ ਖਾ ਲਈਏ ਤੇ ਤਾਂ ਰੱਬ ਖੁਸ਼ ਹੁੰਦਾ ਏ ਬੱਚੀ ਨੇ ਚਰਨਾਂ ਵਿਚ ਕੌੜੀ ਜੀ ਸੀ ਝੁਕਾਇਆ ਕਹਿਣ ਲੱਗੇ ਫਕੀਰਾ ਇਸ ਤਰ੍ਹਾਂ ਫਕੀਰੀ ਨਹੀਂ ਕਮਾਈ ਜਾਂਦੀ ਫਕੀਰੀ ਦੀ ਇਹ ਪਰਿਭਾਸ਼ਾ ਨਹੀਂ ਭਾਈ ਰੋਟੀ ਤੇ ਲੂਣ ਧਰ ਕੇ ਖਾ ਲਿਆ ਤੇ ਫਕੀਰੀ ਵਿਚ ਕਾਮਯਾਬ ਕੋਈ ਰੱਬ ਖੁਸ਼ ਨਹੀਂ ਹੁੰਦਾ ਉਹ ਸੋਚੀ ਪੈ ਗਿਆ ਇਹ ਕੋਈ ਹੋਰ ਗੱਲ ਕਹਿਣੀ ਚਾਹੁੰਦੀ ਏ ਪਿਆਰ ਵਾਲੀ ਬੱਚੀ ਏ ਰੱਬ ਨਾਲ ਜੁੜੀ ਰੰਗੀ ਹੋਈ ਏ ਆਖਿਆ ਬੱਚੀਏ ਕੀ ਕਹਿਣਾ ਏ ਕਹਿਣ ਲੱਗੀ ਪਿਤਾ ਸਮਾਨ ਫਕੀਰ ਸਾਈਆਂ ਗੱਲ ਇੰਨੀ ਕੁਕ ਹੈ ਫਕੀਰੀ ਦੀ ਮੰਜ਼ਿਲ ਨਾ ਇਹ ਸਮਝੇ ਅਜੇ ਬਹੁਤ ਨੀਵੇਂ ਤਲ ਤੇ ਤੇਰੀ ਸੋਚ ਏ ਆਖਿਆ ਕਿਉਂ ਸੁੱਕੀ ਰੋਟੀ ਖਾ ਕੇ ਰੱਬ ਦਾ ਸ਼ੁਕਰ ਮਨਾਉਣ ਵਾਲਾ ਕਹਿੰਦੇ ਸ਼ੁਕਰ ਨਹੀਂ ਮਨਾਇਆ ਜਿਹੋ ਜੀ ਮਿਲੀ ਉਹਦਾ ਦੀ ਪ੍ਰਵਾਨ ਨਹੀਂ ਕੀਤੀ ਤੂੰ ਲੂਣ ਮੰਗ ਲਿਆ ਪਰ ਤੇਰੇ ਇਸ ਲੂਣ ਦੀ ਖਾਤਰ ਮੇਰੇ ਘਰ ਦੇ ਭਾਂਡੇ ਵੀ ਦਹਿਣੇ ਪੈ ਗਏ ਜਿਹੜਾ ਫਕੀਰ ਕਿਸੇ ਦੇ ਭਾਂਡੇ ਵੀ ਦਹਿਣੇ ਪਵਾ ਕੇ ਰੋਟੀ ਖਾਂਦਾ ਉਹ ਫਕੀਰੀ ਕੀ ਉਹ ਤਾਂ ਗ੍ਰਸਤੀ ਤੋਂ ਵੀ ਚੱਲੇ ਚਲਾ ਗਿਆ ਮੇਰੇ ਕੋਲ ਹੈ ਇੱਕ ਬਰਤਨ ਉਹੀ ਚਲਾ ਗਿਆ ਤਾਂ ਕਿ ਤੇਰੀ ਸੇਵਾ ਕਰਾਂ ਉਸ ਵਕਤ ਉਹਦੇ ਚਰਨਾਂ ਤੇ ਡਿੱਗ ਪਿਆ ਕਹਿਣ ਲੱਗੇ ਬਈ ਤੂੰ ਮੇਰੀ ਅੱਜ ਤੋਂ ਗੁਰਦੇਵ ਕੋਈ ਮੈਂ ਤੇਰੇ ਤੋਂ ਸਿੱਖਿਆ ਲਾਂਗਾ ਕਹਿਣ ਲੱਗੇ ਨਹੀਂ ਵੀਰਾ ਸਿੱਖਿਆ ਤੇ ਉਹ ਦੇਵੇਗਾ ਫਕੀਰੀ ਦਾ ਅਰਥ ਕਹਿ ਜਿਸ ਹਾਲਤ ਵਿਚ ਵੀ ਵਾਹਿਗੁਰੂ ਰੱਖੇ ਉਹਨੂੰ ਉਸੇ ਤਰ੍ਹਾਂ ਪ੍ਰਵਾਨ ਕਰਨਾ ਮੰਗ ਤੇ ਮੰਗ ਹੀ ਲਈ ਭਾਵੇਂ ਲੂਣ ਹੀ ਮੰਗਿਆ ਪਰ ਤੇਰੇ ਲੂਣ ਨੇ ਹੋ ਸਕਦਾ ਹਾਲਾਤ ਚੰਗੇ ਹੋਣ ਛੱਤੀ ਪ੍ਰਕਾਰ ਦੇ ਭੋਜਨ ਵੀ ਫਕੀਰ ਮੰਗੇ ਤੁਸੀਂ ਉਹਦੇ ਤੋਂ ਵੀ ਵੱਧ ਉਹਨੂੰ ਹਾਜ਼ਰ ਕਰ ਦਿਓ ਕਿਉਂਕਿ ਘਰ ਹੈ ਸਾਰਾ ਕੁਝ ਭਲਾ ਏ ਪਰ ਪਿਆਰਿਓ ਤੇ ਜੇਕਰ ਘਰ ਵਿਚ ਨਹੀਂ ਕਿਸੇ ਦੇ ਪੇਟ ਦੀ ਭੁੱਖ ਮਿਟਾਉਣ ਦੀ ਖਾਤਰ ਗੁਰੂ ਕੇ ਪਿਆਰਿਓ ਜੇਕਰ ਕਿਸੇ ਦੇ ਭਾਂਡੇ ਹੀ ਵਿਕ ਗਏ ਇਹ ਕਹਿੰਦੇ ਨਾ ਕੋਈ ਫਕੀਰੀ ਕੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਨਾ ਉਹ ਕਹਿੰਦੇ ਫਰੀਦਾ ਦੁੱਖ ਸੁੱਖ ਇੱਕ ਤਰ ਦਿਲ ਤੇ ਲਾਏ ਵਿਕਾਰ ਅੱਲਾ ਪਾਵੇ ਸੋ ਭਲਾ ਤਾਂ ਲੱਭੀ ਦਰਬਾਰ ਜੇ ਉਹਦੇ ਦਰਬਾਰ ਤੋਂ ਲੱਭਣਾ ਹੈ ਨਾ ਤੇ ਦੁੱਖ ਤੇ ਸੁੱਖ ਇੱਕੋ ਜੇ ਜਾਪਣ ਜੋ ਅੱਲਾ ਨੂੰ ਪਾਉਂਦਾ ਰੱਬ ਨੂੰ ਉਹ ਚੰਗਾ ਲੱਗੇ ਪਰ ਪਿਆਰਿਓ ਲੂਣ ਹੀ ਮੰਗਿਆ ਇਹ ਕੁਝ ਖੋਇਆ ਤੇ ਜਿਹੜਾ ਮਨ ਅੱਛੇ ਪੈਰ ਕਿਸੇ ਕੋਲੋਂ ਉਹ ਕੁਝ ਮੰਗਦਾ ਜਿਹਦੇ ਨਾਲ ਅਗਲੇ ਦਾ ਦੁੱਖ ਦਾ ਕੋਈ ਕਿਰਦਾ ਤੁਹਾਡੀ ਆਸ ਪੂਰੀ ਕਰਨ ਲਈ ਤੇ ਕਿੱਥੇ ਗੱਲ ਬਣੇਗੀ ਪਿਆਰਿਓ ਵੱਡਿਆਂ ਦੀਆਂ ਵੱਡੀਆਂ ਗੱਲਾਂ ਫਕੀਰੀ ਦੀ ਗੱਲ ਚੱਲ ਰਹੀ ਏ ਜਿਹੜੇ ਪੂਰਨ ਫਕੀਰ ਇਸ ਤਲ ਤੇ ਉਹਨਾਂ ਨੂੰ ਪਹੁੰਚਣਾ ਪੈਂਦਾ ਏ ਸੇਵਾ ਪੰਛੀਆਂ ਦੇ ਕੋਲ ਨਾ ਰੋਜ਼ ਭਾਈ ਅੱਡਣ ਸ਼ਾਹ ਕੋਲ ਇੱਕ ਮਹਾਤਮਾ ਨੇ ਕਥਾ ਸੁਣ ਆਉਣਾ ਉਹਨਾਂ ਨੂੰ ਕਹਿਣਾ ਜੀ ਉਹ ਭਾਈ ਤੁਸੀਂ ਬੜੇ ਪਿਆਰ ਨਾਲ ਪਾਉਂਦੇ ਹੋ ਚਾਹੁੰਦੇ ਸਨ ਇਹਨੂੰ ਹੋਰ ਉੱਚਾ ਚੁੱਕਣਾ ਜਦੋਂ ਕੋਈ ਮਹਾਂਪੁਰਖ ਤੇ ਸਤਿਗੁਰੂ ਕੋਈ ਬਚਨ ਕਰਨ ਉੱਚਾ ਚੁੱਕਣ ਲਈ ਭਲਾ ਕਰਨ ਲਈ ਇਹੋ ਜਿਹੇ ਖਿਆਲ ਉਹ ਲਿਆਉਂਦੇ ਨੇ ਹੋਇਆ ਕਿ ਕਹਿਣ ਲੱਗੇ ਮਹਾਤਮਾ ਜੀ ਤੁਸੀਂ ਰੋਜ਼ रोज आंदे हो तुसी इत्थे आसन कर लिया करो गुरुद्वारा साहिब फकीर हो तुसी कह लगे जी ने मैं दृष्टि दे कारक रह रहा कहिंदे उच्चे कानू रहना इच्चे रहो नहीं कहिंदे मैं उन्हां नूं खेचल कोई नहीं देंदा मैं बस एक टाइम प्रशादा छकदा वा ते बाकी समा मैं इच्चे आके कीर्तन पहला सुनदा वा फिर कथा सुनता बचन आनंद माणदा ਉਹ ਜਾਣਦੇ ਸਨ ਉਸ ਮਾਤਾ ਨੂੰ ਮਾਤਾ ਨੂੰ ਕਹਿਣ ਲੱਗੇ ਮਾਈ ਤੂੰ ਕੱਲ ਨੂੰ ਨਾ ਬਹਾਨਾ ਬਣਾ ਕੇ ਬਿਮਾਰ ਹੋ ਜਾਈ ਬਿਮਾਰ ਨਹੀਂ ਤੂੰ ਕਹੀ ਤੂੰ ਪ੍ਰਸ਼ਾਦਾ ਨਹੀਂ ਤਿਆਰ ਕਰਨਾ ਕੱਲ ਨੂੰ ਸਤ ਬਚਨ ਉਹ ਜਾਣਦੀ ਸੀ ਰਮਜਾ ਟਾਈਮ ਹੋਇਆ ਕਹਿਣ ਲੱਗੇ ਮਾਂ ਪ੍ਰਸ਼ਾਦਾ ਨਹੀਂ ਤਿਆਰ ਕੀਤਾ ਕਹਿਣ ਲੱਗੀ ਆ ਸਰੀਰ ਨੇ ਜੇ ਠੀਕ ਮਹਾਤਮਾ ਜੀ ਤੁਹਾਨੂੰ ਆਪ ਹੀ ਖੇਚਲ ਕਰਨੀ ਪੈਣੀ ਸਤ ਬਚਨ ਤੁਰ ਪਿਆ ਕਹਿਣ ਲੱਗਾ ਪਾਣੀ ਵੇਖਿਆ ਘੜੇ ਚ ਪਾਣੀ ਨਹੀਂ ਅੱਜ ਕਿਉਂਕਿ ਮਾਤਾ ਨੇ ਸਾਰਾ ਕੁਝ ਹੁਕਮ ਵਿਚ ਕਰ ਰਹੇ ਸੀ ਕਹਿਣ ਲੱਗੀ ਮਾਈ ਪਾਣੀ ਨਹੀਂ ਉਹ ਘਰ ਵਿਚ ਕਹਿਣ ਲੱਗੀ ਨੇੜੇ ਹੀ ਖੂਹ ਉਥੋਂ ਲਿਆਓ ਆ ਸਰੀਰ ਠੀਕ ਨਹੀਂ ਕਹਿ ਖੂਹ ਚੋਂ ਪਾਣੀ ਭਰਨ ਜਦੋਂ ਗਏ ਤੇ ਸ਼ਰਮ ਆਵੇ ਲੋਕ ਕਹਿਣਗੇ ਫਕੀਰ ਹੋ ਕੇ ਪਾਣੀ ਭਰਨ ਗਿਆ ਏ ਖੈਰ ਲੈ ਆਂਦਾ ਔਖੇ ਸੌਖੇ ਹੋ ਕੇ ਜੇ ਵੇਖਿਆ ਆਟਾ ਤੇ ਗੁੰਨ ਲਿਆ ਜੇ ਆਖਣ ਲੱਗੇ ਦਾਲ ਧਰਨੀ ਏ ਜੀ ਨਾਲ ਅੱਜ ਲੂਣ ਮਿਰਚ ਕਹਿੰਦੇ ਅੱਜ ਕਹਿ ਨੀ ਮੁਕਤੀ ਹੋਈ ਸੀ ਆਖਿਆ ਲਿਆ ਖੰਗ ਲਿਆ ਨਹੀਂ ਸਕੇ ਹੁਣ ਕੀ ਕਰੇ ਲੈਣ ਜਾਂਦਾ ਏ ਤੇ ਤਾਂ ਕਹਿ ਗੱਲ ਛੋਟੀ ਕਰਾਂ ਜਿਹੜੀ ਚੀਜ਼ ਨੂੰ ਹੱਥ ਪਾਵੇ ਅਧੂਰੀ ਜੀ ਮਿਲੇ ਉਹਨੇ ਮੁਕਦੀ ਗੱਲ ਆਟੇ ਦੇ ਦੋ ਪ੍ਰਸ਼ਾਦੇ ਪਕਾਏ ਦਾਲ ਰੱਖ ਬੈਠਾ ਸੀ ਉਸੇ ਤਰ੍ਹਾਂ ਜਿਵੇਂ ਸਰ ਬਣ ਆਈ ਕਾਕ ਹੋ ਕੇ ਉਹਨਾਂ ਚਿਰ ਨੂੰ ਉਸੇ ਕਥਾ ਦਾ ਭੋਗ ਪੈ ਗਿਆ ਮਹਾਂਪੁਰਸ਼ ਕਹਿਣ ਲੱਗੇ ਮਹਾਤਮਾ ਜੀ ਅੱਜ ਤੁਸੀਂ ਦੀਵਾਨ ਵਿਚ ਨੀ ਆਏ ਕੀ ਗੱਲ ਹੋ ਗਈ ਸਰੀਰ ਤਾਂ ਠੀਕ ਏ ਕਹਿਣ ਲੱਗੇ ਜੀ ਠੀਕ ਏ ਅੱਜ ਨਾ ਮਾਤਾ ਬਿਮਾਰ ਹੋ ਗਈ ਸੀ ਪ੍ਰਸ਼ਾਦੇ ਦੀ ਤਿਆਰੀ ਤੁਰੀ ਕਰਦੇ ਰਹਿ ਗਏ ਤੇ ਦੇਰ ਹੋ ਗਈ ਮਹਾਂਪੁਰਖ ਹੱਸ ਪਏ ਕਹਿਣ ਲੱਗੇ ਮਹਾਤਮਾ ਜੀ ਤੁਸੀਂ ਕਹਿੰਦੇ ਸੀ ਮਾਈ ਨੂੰ ਖੇਚਲ ਕੋਈ ਨੀ ਦੇਂਦਾ ਕੇਵਲ ਦੋ ਪ੍ਰਸ਼ਾਦੇ ਛਕਣਾ ਵਾ ਅੱਜ ਦੋ ਪ੍ਰਸ਼ਾਦਿਆਂ ਦੀ ਖਾਤਰ ਕਿੰਨੀ ਖੇਚਲ ਮਾਈ ਤੋਂ ਰੋਜ਼ ਕਰਨੀ ਪੈਂਦੀ ਏ ਤੈਨੂੰ ਇੱਕ ਦਿਨ ਕਰਨੀ ਪਈ ਤੇਰਾ ਦੀਵਾਨ ਦਾ ਸਮਾਂ ਵੀ ਲੰਘ ਗਿਆ ਤੂੰ ਸੰਗਤ ਨੂੰ ਪਹਿਲ ਨਹੀਂ ਦਿੱਤੀ ਤੂੰ ਦੋ ਪ੍ਰਸ਼ਾਦਿਆਂ ਨੂੰ ਪਹਿਲ ਦਿੱਤੀ ਕਹਿ ਉਸ ਦਿਨ ਕਪਾਟ ਖੁੱਲੇ ਜਿਹੜੇ ਨੇ ਨਾ ਫਕੀਰੀ ਤੇ ਜਦੋਂ ਰਾਤ ਤੁਰੀਏ ਉਦੋਂ ਨਿੱਕੀ ਨਿੱਕੀ ਬਾਰੀਕ ਜੀ ਗੱਲ ਤੇ ਉਹਨਾਂ ਨੂੰ ਪਹਿਰਾ ਦੇਣਾ ਪੈਂਦਾ ਏ ਪਰ ਇਹ ਨੀ ਵੀ ਆਪਾਂ ਆਪਣੇ ਤੇ ਲਾਗੂ ਕਰਕੇ ਉਹ ਚ ਰੁਕ ਜਾਈਏ ਨਹੀਂ ਅੱਗੇ ਬਚਨ ਹੋਣਾ ਜੇ ਇਹ ਸਾਰਾ ਕੁਛ ਸਾਹਿਬ ਉਹਨਾਂ ਦੀ ਗੱਲ ਕਰੇ ਜੇ ਫਕੀਰ ਹੋਵੇ ਤੇ ਇਸ ਤਲ ਤੇ ਪਹੁੰਚਿਆ ਜਿੱਥੇ ਮੰਗ ਕੋਈ ਨਹੀਂ ਜਿਵੇਂ ਉਹਦੀ ਰਜਾ ਵਰਤੇ ਉਸੇ ਤਰ੍ਹਾਂ ਹੀ ਤੁਰ ਪਵੇ ਜਿੱਧਰ ਉਹ ਤੋਰੇ ਪਹਿਲ ਸੰਸਾਰ ਨੂੰ ਨੀ ਪਹਿਲ ਨਿਰੰਕਾਰ ਦੇ ਹੁਕਮ ਨੂੰ ਦੇਵੇ ਪਿਆਰਿਓ ਇੱਥੇ ਸਤਿਗੁਰੂ ਕਹਿਣ ਲੱਗੇ ਫਕੀਰੀ ਹੋਵੇ ਜਿਹੜਾ ਤੈਨੂੰ ਰਾਹ ਚ ਦਿਖਾਇਆ ਹੈ ਨਾ ਉਸ ਹੋ ਜਾ ਫਕੀਰ ਨਾ ਫਰਕ ਨਾ ਸੋਗ ਇਹਦੇ ਤੋਂ ਉੱਚਾ ਸੁਭਾਅ ਹੋਵੇ
ਪੰਥ ਵਿਖੇ ਦੇਖਿਓ ਸੰਤ ਜੈਸਾਨ ਬਿਰਤੀ ਹੋਵੇ ਤੈਸਾ
ਜਿਵੇਂ ਉਹ ਮਹਾਤਮਾ ਨੂੰ ਦੇਖਿਆ ਸੀ ਉਹਦੀ ਬਿਰਤੀ ਇੱਕੋ ਜਿਹੀ ਟਿੱਕੀ ਹੋਈ ਸੀ ਉਸ ਤਰ੍ਹਾਂ ਦਾ ਜੇ ਫਕੀਰ ਬਣਨਾ ਹੈ ਤੇ ਤੁਹਾਨੂੰ ਉਦਾਂ ਦਾ ਬਣਨਾ ਪਵੇਗਾ
ਮਾਏ ਪਦਾਰਥ ਹਰਖ ਨਾ ਕਿੰਨਾ ਗਇਓ ਪਾਸ ਤੇ ਜੋਰ ਨਾ ਕਿੰਨਾ
ਕਹਿਣ ਲੱਗੇ ਤੇ ਜੇ ਗ੍ਰਸਤੀ ਬਣਨਾ ਹੈ ਤੇ ਇੱਕ ਰਸਤੇ ਚ ਪੰਛੀਆਂ ਦਾ ਜੋੜਾ ਵੇਖਿਆ ਜੀ ਜਿਨ੍ਹਾਂ ਦੇ ਕੋਲ ਕੁਝ ਨਹੀਂ ਸੀ ਆਪਣਾ ਆਪ ਹੀ ਉਹਨਾਂ ਨੇ ਅਤਿਥੀ ਦੀ ਸੇਵਾ ਵਿਚ ਲਾ ਦਿੱਤਾ
ਗ੍ਰਹਿ ਧਰਮ ਚਾਹਤ ਜੇ ਕਰਨਾ ਪੰਖੀ ਜਿਉਂ ਕਰੋ ਅਚਰਨਾ
ਜੇ ਗ੍ਰਸਤੀ ਬਣਨਾ ਹੀ ਤੇ ਆਪਾ ਵਾਰਨ ਦੀ ਭਾਵਨਾ ਉਸ ਪੰਛੀਆਂ ਦੇ ਜੋੜੇ ਦੀ ਨਿਆਈ ਤੇਰੇ ਅੰਦਰ ਹੋਵੇ ਭਈ ਨਿਰੰਕਾਰ ਮੈਨੂੰ ਦੇਂਦਾ ਹੈ ਤੇ ਮੈਂ ਅਬ ਅਤਿਥੀ ਲਈ ਰੱਬ ਦੇ ਪਿਆਰਿਆਂ ਲਈ ਸਭੋ ਕੁਛ ਕੁਰਬਾਨ ਕਰਨ ਨੂੰ ਤਿਆਰ ਹੋਊਗਾ ਕਦੇ ਕੋਈ ਭੁੱਖਾ ਨਹੀਂ ਹੁੰਦਾ ਦੋ ਪ੍ਰਸ਼ਾਦਿਆਂ ਦਾ ਪਿਆਰਿਓ ਉਹ ਭਲਾ ਕਰਨ ਲਈ ਇੱਕ ਸਬੱਬ ਤਰੀਕਾ ਬਣਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦਾ ਇੱਕ ਬਚਨ ਜੇ ਯਾਦ ਰੱਖਿਆ ਜੇ ਸਤਿਗੁਰੂ ਜੀ ਕਹਿੰਦੇ ਨੇ ਮਹਾਰਾਜ ਜਿਸ ਘਰ ਅੰਦਰ ਪਿਆਰਿਓ ਪਰਮੇਸ਼ਰ ਦੇ ਨਾਮ ਦੀ ਆਵਾਜ਼ ਨਹੀਂ ਆ ਰਹੀ ਤੇ ਦੂਸਰਾ ਕਿਸੇ ਨਾਮ ਜਪਣ ਵਾਲਿਆਂ ਦੀ ਸੇਵਾ ਲਈ ਚਾਹ ਨਹੀਂ ਪੈਦਾ ਹੋ ਰਿਹਾ ਸੰਗਤ ਲਈ। ਸਾਰੇ ਰੱਬ ਦੇ ਪਿਆਰੇ ਨਹੀਂ ਕਿਸੇ ਖਾਸ ਪਰਸਨ ਦੀ ਗੱਲ ਕਰ ਰਿਹਾ, ਨਾਮ ਜਪਣ ਵਾਲਿਆਂ ਦੀ ਚਾਹ, ਸੰਗਤ ਦੀ ਸੇਵਾ ਦਾ ਚਾਹ। ਕਹਿਣ ਲੱਗੇ ਜਿੱਥੇ ਦੋ ਚੀਜ਼ਾਂ ਨਾ ਹੋਣਗੀਆਂ ਉਹ ਘਰ ਦੇ ਅੰਦਰ ਸਭੋ ਕੁਝ ਪਾਵੇਂ ਹੋਵੇ, ਹਾਲਾਤ ਸ਼ਮਸ਼ਾਨ ਘਾਟ ਵਰਗੇ ਹੋਣਗੇ ਤੇ ਬੰਦੇ ਭੂਤਾਂ ਦੀ ਤਰ੍ਹਾਂ ਭਟਕਦੇ ਨੇ। ਦੁਖੀ ਰੱਜ ਤੇ ਆਤਮਾ ਉਹਨਾਂ ਦੀਆਂ। ਬਚਨ ਏ ਕਬੀਰ ਜਾ ਕਰ ਸਾਧਨਾ ਸੇਵੀ ਹੈ, ਹਰ ਕੀ ਪੂਜਾ ਨਾ ਕੇ ਤੇ ਘਰ ਮਰ ਘਟ ਸਾਰ ਕੇ। ਸਾਰ ਕੇ ਦਰਸ ਹੁੰਦਾ ਬਰਾਬਰ ਵਰਗੇ, ਮਰਗ ਹੁੰਦਾ ਗੁਰੂ ਕੇ ਪਿਆਰਿਓ ਸ਼ਮਸ਼ਾਨ ਕੋਮੇ। ਭੂਤ ਬਸੈ ਤਿੰਨ ਮਾਇ, ਕਿਉਂ ਤੁਲਨਾ ਕੀਤੀ? ਜਦੋਂ ਸ਼ਮਸ਼ਾਨ ਕੱਟ ਜਾਂਦੇ ਹੋ ਤੁਹਾਡੇ ਕੋਲੋਂ ਕੋਈ ਪੈਸਾ, ਕੋਈ ਗੱਡੀਆਂ ਦੀਆਂ ਚਾਬੀਆਂ, ਕੋਈ ਰਜਿਸਟਰੀ ਤੇ ਨੀ ਨਾ ਖੋਹਦਾ। ਤੁਸੀਂ ਉੱਥੇ ਗਏ ਹੋ ਘੰਟੇ ਲਈ ਜਾਂ ਦੋ ਲਈ, ਹਰ ਚਿਹਰਾ ਉਦਾਸ ਹੈ, ਹਰ ਚਿਹਰਾ ਪਰੇਸ਼ਾਨ ਹੈ, ਕਿਉਂਕਿ ਮੌਤ ਹੋਈ ਹੈ ਕਿਸੇ ਦੇ ਅੰਦਰ। ਸੋਗ ਹੈ, ਖੁਸ਼ੀ ਚਲੀ ਗਈ, ਉਜੜੇ ਉਜੜੇ ਜੇ ਉਦਾਸ ਜਾਏ। ਕਹਿਣ ਲੱਗੇ ਜਿਵੇਂ ਉਸੇ ਹਾਲਤ ਬਣਦੀ ਹੈ ਨਾ, ਇਵੇਂ ਸਾਰੀ ਜ਼ਿੰਦਗੀ ਉਹਨਾਂ ਬੰਦਿਆਂ ਦੀ ਹਾਲਤ ਬਣੀ ਰਹਿੰਦੀ ਜਿੱਥੇ ਸੇਵਾ ਤੇ ਸਿਮਰਨ ਦਾ ਚਾਅ ਤੇ ਹੁੰਦਾ। ਪਿਆਰਿਓ ਜਿਵੇਂ ਉਹ ਭਟਕਦੇ ਨੇ ਆਤਮਾ, ਭੂਤ ਕੀ ਹੈ? ਉਹ ਹੀ ਨਾ ਜਿਹੜਾ ਅੰਦਰ ਮਨ ਹੀ ਭੂਤ ਬਣਾਈ ਰੱਖਦਾ ਹੈ, ਸਦਾ ਹੀ ਅਸ਼ਾਂਤ, ਸਦਾ ਹੀ ਬਿਨਾਂ ਮਤਲਬ ਤੋਂ ਭਟਕੀ ਜਾਣਾ। ਗੁਰੂ ਕੇ ਪਿਆਰਿਓ ਤਾਂ ਹੀ ਸਾਨੂੰ ਹੁਕਮ ਸਤਿਗੁਰੂ ਨੇ ਦੋ ਖੰਭ ਦਿੱਤੇ, ਇੱਕ ਸੇਵਾ ਦਾ, ਦੂਸਰਾ ਸਿਮਰਨ ਦਾ। ਦੋਨਾਂ ਦੇ ਆਪਣੇ ਗੁਰੂ ਕੇ ਪਿਆਰਿਓ ਲਾਭ ਨੇ। ਸਹਿਜ ਕਹਿਣ ਲੱਗੇ ਜੇ ਗ੍ਰਿਸਤੀ ਬਣਨਾ ਹੀ ਤੇ ਇਹੋ ਜੇ ਤਲ ਤੇ ਆਪਣਾ ਵਾਰ ਮਾਰਨ ਲਈ 952 ਅੰਗ ਤੇ ਸਤਿਗੁਰਾਂ ਦੀ ਬਾਣੀ ਦੇ ਦਰਸ਼ਨ ਕਰਿਆ ਜੀ ਮੌਕਾ ਮਿਲੇ। ਸੋ ਗਿਰ ਕੇ ਜੋ ਨਿਗਰੋ ਕਰੈ ਪਿਆਰਿਓ, ਜਪ ਤਪ ਸੰਜਮ ਭੀਖਿਆ ਕਰੈ, ਉਨ ਦਾਨ ਕਾ ਕਰੇ ਸ਼ਰੀਰ, ਸੋ ਗਿਰ ਕੀ ਗੰਗਾ ਕਾ ਨੀਰ। ਕਹਿੰਦੇ ਗ੍ਰਿਸਤੀ ਗੰਗਾ ਵਰਗਾ ਪਵਿੱਤਰ, ਭਾਵ ਗ੍ਰਿਸਤੀ ਹੈ ਨਾ ਸਮਝੇ ਮੈਂ ਜੰਜਾਲ ਹਾਂ। ਗ੍ਰਿਸਤ ਵਿੱਚ ਰਹਿ ਕੇ ਰੱਬ ਦੀ ਪ੍ਰਾਪਤੀ ਬੜੀ ਛੇਤੀ ਹੁੰਦੀ, ਪਰ ਜੇ ਅਸੂਲਾਂ ਨੂੰ ਪਾਲੇ ਤਾਂ, ਜੇ ਦੁਨੀਆਂ ਦੀ ਸੁਣ ਕੇ ਆਕੇ ਕੇਵਲ ਜੋੜਨ ਵਾਲੀ ਤੁਰਿਆ ਹੋਵੇ ਫਿਰ ਨੀ ਗੱਲ, ਫਿਰ ਉਹ ਕਹਾਣੀ ਕੁਝ ਹੋਰ। ਸਤਿਗੁਰੂ ਕਹਿੰਦੇ ਭਾਵੇਂ ਫਕੀਰ ਹੈ, ਗ੍ਰਿਸਤੀ ਹੈ, ਕੁਝ ਵੀ ਹੈ, ਪਰ ਸਤਿਗੁਰੂ ਨੇ ਮੇਹਰ ਕੀਤੇ। ਕਹਿਣ ਲੱਗੇ ਗ੍ਰਿਸਤੀ ਬਣਨਾ ਹੀ ਤੇ ਆਪਾ ਵਾਰਨ ਦੇ ਭਾਵਨਾ ਵਾਲ ਬਣ। ਕਹਿਣ ਲੱਗੇ ਦੂਸਰੇ ਨੂੰ ਭੁੱਖਾ ਨੀ ਜਿਵੇਂ ਉਹਨਾਂ ਨੇ ਵੇਖਿਆ, ਸਤਿਗੁਰੂ ਕਹਿਣਾ ਚਾਹੁੰਦੇ ਨੇ ਉਸ ਦੇ ਦੁੱਖ ਨੂੰ ਨਾ ਸਹਾਰਦਿਆਂ ਆਪਣਾ ਆਪ ਵੀ ਉਹਨਾਂ ਨੇ ਕੁਰਬਾਨ ਕਰ ਦਿੱਤਾ। ਕਹਿ ਕਿਹੜਾ ਪਿਆਰਾ ਨੁਕਤਾ ਸਾਹਮਣੇ ਆਇਆ ਇਸ। ਇਹ ਤਾਂ ਨਾ ਲੋਕੀ ਸਾਰੇ ਕਹਿੰਦੇ ਵੀ ਆਪ ਛਕੋ ਤੇ ਦੂਸਰੇ ਨੂੰ ਛਕਾਓ, ਸਹਿਬ ਕੁਝ ਹੋਰ ਕਹਿੰਦੇ ਨੇ। ਵੰਡ ਛਕੋ ਦਾ ਸੀ ਇੱਥੇ ਮਤਲਬ ਲਾਂਦੇ ਨਾ, ਛਕੋ ਤੇ ਛਕਾਓ ਨਹੀਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖੁਆਂਦਾ, ਦੂਸਰੇ ਨੂੰ ਛਕਾ ਕੇ ਜੇ ਬਚਦਾ ਹੈ ਤੇ ਛਕਣਾ ਹੈ, ਜੇ ਨਹੀਂ ਬਚਦਾ ਤੇ ਉਹਦੀ ਰਜ਼ਾ ਨੂੰ ਪ੍ਰਵਾਨ ਕਰਨਾ। ਕਿੰਨਾ ਔਖਾ ਕਰਮ ਹੈ, ਪਰ ਉਹਦੇ ਵਿੱਚੋਂ ਰਹਿਮਤਾਂ ਕਿੰਨੀਆਂ ਸੋਹਣੀਆਂ ਮਿਲਦੀਆਂ ਹੋਣਗੀਆਂ। ਸਤਿਗੁਰੂ ਸਾਨੂੰ ਤੰਗ ਥੋੜਾ ਕਰਨਾ ਚਾਹੁੰਦੇ ਨੇ, ਭੁੱਖੇ ਰੱਖਣਾ ਚਾਹੁੰਦੇ। ਮਾਲਕ ਤਾਂ ਕਹਿੰਦੇ ਨੇ ਰੱਜੋ, ਰੱਜ ਰੱਜ ਭੋਜਨ ਖਾਓ, ਮੇਰੇ ਪਾਈ ਸੁਖੀ ਵਸੋ, ਕਾਰੋਬਾਰਾਂ ਚ ਵਾਧੇ ਹੋਣ, ਪਰਿਵਾਰ ਸੁਖੀ ਵਸਣ। ਸਾਹਿਬ ਤੇ ਚਾਹੁੰਦੇ ਨੀ ਕੋਈ ਦੁੱਖ ਲੱਗੇ, ਪਰ ਜਦੋਂ ਜਦੋਂ ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ ਪਿਆਰਿਓ, ਜੇ ਬਾਜੀ ਜਿਤਨੀ ਹੋਵੇ ਤੇ ਉੱਥੇ ਸੁਚੇਤ ਹੋ ਕੇ ਜ਼ੋਰ ਲਾਣਾ ਪੈਂਦਾ ਏ। ਜੇ ਅਖਾੜੇ ਵਿੱਚ ਬਾਜੀ ਖਾਰ ਨਹੀਂ ਹੋਵੇ ਤੇ ਕੁਝ ਵੀ ਨਹੀਂ ਕਰਨ ਦੀ ਲੋੜ, ਅਸੀਂ ਖਾਰਨ ਦੀਆਂ ਗੱਲਾਂ ਕਰਦੇ ਹਾਂ। ਆਨੇ ਬਾਜੀ ਵੀ ਜਿੱਤੀਏ ਤੇ ਜ਼ੋਰ ਵੀ ਨਾ ਲਾਈਏ, ਅਗਲੇ ਮਾਰ ਸੁੱਟਣਗੇ। ਪਿਆਰਿਓ ਜਿਨ੍ਹਾਂ ਨੇ ਬਾਜੀ ਜਿੱਤਣੀ ਹੁੰਦੀ ਉਹਨਾਂ ਨੂੰ ਜ਼ੋਰ ਅਜਮਾਉਣਾ ਹੀ ਪੈਂਦਾ ਏ। ਸੇਵਾ ਲਈ ਜ਼ੋਰ, ਸਿਮਰਨ ਲਈ ਜ਼ੋਰ, ਇਹ ਵਿਕਾਰ ਜਿਹੜੇ ਉੱਠਦੇ ਨੇ ਇਹਨਾਂ ਦੀ ਉਲਟ ਚੱਲਣਾ।
ਹਾਂਜੀ, ਕਹਿ ਸਕ ਧੀਰਜ ਭਰਨੇ ਕਿਹ ਕੋ ਭਇਓ ਸਮਰਥ ਨਾ ਕਰਨੇ।
ਬੜਾ ਘਬਰਾ ਗਿਆ ਵੀ ਮੈਂ ਤੇ ਸੋਚਿਆ ਸੀ ਵੀ ਗੁਰੂ ਨਾਨਕ ਸਾਹਿਬ ਕੋਲ ਜਾਵਾਂਗਾ, ਬਣੀ ਬਣਾਈ ਸਿੱਖੀ ਦਾ ਫੁੱਲ ਪਕੜਾ ਕੇ ਮੈਨੂੰ ਘਰ ਤੋਰ ਦੇਣਗੇ, ਇੱਥੇ ਤੇ ਕਹਾਣੀ ਕੋਈ ਹੋਰ ਹੀ ਕੋਈ ਬਣਦੀ ਏ, ਬੜੀ ਔਖਾ ਏ। ਜਿਵੇਂ ਭੁਲੇਖੇ ਵਿੱਚ ਬੰਦਾ ਸਮਝਦਾ ਨਾ, ਮੈਂ ਕਹਿੰਦ ਉਹ ਆਖੇਗਾ ਕੇਸ ਵੀ ਨੀ ਰੱਖਣੇ, ਅੰਮ੍ਰਿਤ ਵੀ ਨੀ ਛਕਣਾ, ਪਾਠ ਵੀ ਨੀ ਕਰਨਾ, ਮੈਂ ਤੁਹਾਡੇ ਨਾਲ ਜੀ ਵੱਡਾ ਸਿੱਖ ਹਾਂ, ਮੈਂ ਧੋ ਕੇ ਗੁਰਦੁਆਰੇ ਮੱਥਾ ਤੇ ਟੇਕ ਦੇਵਾਂਗਾ ਨਾ। ਕੀ ਤੇਰਾ ਹੀ ਮਨ ਕਹਿੰਦਾ ਸਤਿਗੁਰੂ ਛੋੜਾ ਕਹਿੰਦੇ ਨੇ ਪਿਆਰਿਓ, ਇਹ ਤੇ ਮਨ ਦੇ ਖਿਆਲ ਨੇ, ਵੱਡਾ ਛੋਟਾ ਕੋ ਕਹਿ ਨਹੀਂ ਸਕਦਾ ਮੈਂ ਵੱਡਾ ਵਾ ਜਾਂ ਕਿਸੇ ਨਾਲ ਵੱਡਾ ਤੇ ਕੀ ਹੋਣਾ ਆਪਾਂ ਨੇ ਗੁਰੂ ਕੇ ਪਿਆਰਿਓ ਇਸ ਨੀ ਮੰਨਣਾ ਏ। ਇਹਨੇ ਸੋਚਿਆ ਕਿ ਸਤਿਗੁਰੂ ਕੋਲ ਜਾਵਾਂ, ਜਦੋਂ ਸੁਣਿਆ ਨਾ ਤੇ ਘਬਰਾ ਗਿਆ, ਧੀਰਜ ਨਾ ਰਹਿ ਗਿਆ,
ਆਪ ਜੋਰ ਕਰਨ ਭਜਨ ਬਖਾਨੇ ਇਹ ਤਿੰਨੋ ਦੁਖ ਪਰ ਮੈਂ ਜਾਣੇ।
ਹੱਥ ਜੋੜੇ ਸਤਿਗੁਰੂ ਇਹ ਤੇ ਤਿੰਨੇ ਕੰਮ ਬਾਲੇ ਔਖੇ ਜਾਪਦੇ ਕਰਨ, ਕਹਿਣ ਲੱਗੇ ਮੇਰੇ ਤੋਂ ਤੇ ਘੱਟੋ ਘੱਟ ਇਹਨਾਂ ਤਿੰਨਾਂ ਚੋ ਕੁਝ ਵੀ ਨੀ ਹੋ ਸਕਣਾ, ਪਰ ਜਿਹੜੇ ਕਰਦੇ ਨੇ ਨਾ ਇਹ ਕਰਮ ਉਹ ਮੈਨੂੰ ਬਹੁਤ ਚੰਗੇ ਲੱਗਦੇ ਕਰਨ, ਇਹ ਵੀ ਭਾਗਾਂ ਦੀ ਨਿਸ਼ਾਨੀ ਕਹਿ।
ਜਦ ਪੈ ਮੌਤ ਹੋਏ ਨਾ ਤਦ ਪੈ ਮੈਂ ਰਾਵਰ ਸ਼ਰਨ ਆਏ।
ਕਹਿਣ ਲੱਗੇ ਮੈਨੂੰ ਪਤਾ ਹੈ ਮੇਰੇ ਸਾਹਿਬਾ ਮੇਰੇ ਕੋਲੋਂ ਇਹ ਕੁਝ ਨਹੀਂ ਹੋ ਹੋਣਾ, ਹਾਂ ਪਰ ਮੈਂ ਤੁਹਾਡੀ ਸ਼ਰਨ ਵਿਚ ਆ ਗਿਆ ਵਾ, ਤੁਸੀਂ ਚਾਹੋ ਤੇ ਕਰਾ ਸਕਦੇ ਹੋ। ਪਾਸੇ ਪੰਜ ਸੁੰਦਰ ਸਿੰਘ ਜੀ ਬੇਨਤੀ ਕਰ ਰਹੇ ਸੀ ਨਾ ਅੰਮ੍ਰਿਤ ਸੰਚਾਰ ਲਈ, ਸੱਚ ਹਰ ਕਿਸੇ ਦੇ ਅੰਦਰ ਕੀ ਹੁੰਦਾ ਮੇਰੇ ਤੋਂ ਅੰਮ੍ਰਿਤ ਰੱਖਿਆ ਨੀ ਜਾਣਾ, ਆਹ ਗੱਲ ਚੇਤਾ ਕਰ ਲਿਆ ਜੇ ਰੱਖਿਆ ਤੇ ਵਾਕਿਆ ਨੀ ਜਾਣਾ। ਪਰ ਇਹ ਕਹਿ ਗਿਆ ਜੇ ਕਲਕਿਆਂ ਵਾਲਿਆ ਜੇ ਅੰਮ੍ਰਿਤ ਦੇਣਾ ਤੇ ਰੱਖਣ ਦੀ ਤਾਕਤ ਵੀ ਤਾਂ ਤੂੰ ਆਪ ਹੀ ਦੇਣੀ ਹੈ ਨਾ, ਤੇ ਉਹ ਦਿੰਦੇ ਨੇ, ਉਹ ਦੇਣ ਵਾਸਤੇ ਹੀ ਆਵਾਜ਼ ਮਾਰਦੇ ਨੇ। ਹੋਏਗਾ ਕੋਈ ਬਾਪ ਤੁਹਾਡੇ ਹੱਥ ਵਿਚ ਐਵੀ ਨਿੱਕੇ ਜੇ ਬੱਚੇ ਨੂੰ ਵੱਡਾ ਸਾਰਾ ਪੂੰਜੀ ਪੈਸਾ ਪਕੜਾਵੇ ਤੇ ਕੱਲਾ ਛੱਡ ਦੇ? ਪਿਆਰਿਓ ਜੇ ਬੱਚੇ ਨੇ ਤੇ ਉਹਨਾਂ ਨੂੰ ਪੂੰਜੀ ਪਕੜਾਣਗੇ ਕੋਈ ਕੀਮਤੀ ਚੀਜ਼ ਤੇ ਨਾਲ ਪਹਿਰਾ ਵੀ ਦੇਣਗੇ, ਬੱਚਾ ਗਵਾਏ ਨਾ, ਅਸੀਂ ਬੱਚੇ ਹੀ ਆ ਸਾਰੇ। ਸਤਿਗੁਰੂ ਅੰਮ੍ਰਿਤ ਦਾ ਖਜ਼ਾਨਾ ਦੇਖ ਕੇ ਨਾਲ ਆਪ ਹੋ ਤੁਰਦੇ ਨੇ, ਬਸ ਉਧਰ ਭਰੋਸਾ ਰੱਖ ਕੇ ਉਹਨੂੰ ਇਹ ਸਮਝਣਾ ਕਿ ਤੂੰ ਮੇਰੇ ਨਾਲ ਸੱਚੇ ਪਾਤਸ਼ਾਹ। ਉਹ ਬਲ ਦਿੰਦੇ ਨੇ ਅਸੀਂ ਡਿੱਗਣਾ ਵੀ ਏ ਡੋਲਣਾ ਵੀ ਏ। ਪਿਆਰਿਓ ਕਦੇ ਵੇਖਿਆ ਜੇ ਨਿੱਕਾ ਜਿਹਾ ਬੱਚਾ ਨਾ, ਮਹਾਂਪੁਰਖਾਂ ਨੇ ਬਚਨ ਕੀਤਾ ਸੀ ਭਾਈ ਇੱਕ ਨਿੱਕਾ ਜਿਹਾ ਬੱਚਾ ਏ, ਜਿੰਨੀ ਵਾਰ ਉਹ ਡਿੱਗੇਗਾ ਨਾ ਉਨੀ ਵਾਰ ਉਹਦੇ ਅੰਦਰ ਇਹ ਨੀ ਹੁੰਦਾ ਮੈਂ ਕਿਉਂ ਡਿੱਗਿਆ, ਦੂਜੇ ਕੋਲ ਡਿੱਗ ਪਏ ਨਹੀਂ। ਜਦੋਂ ਡਿੱਗਦਾ ਪਹਿਲਾ ਖਿਆਲ ਏ ਮੈਂ ਦੁਬਾਰਾ ਉੱਠਣਾ, ਹੱਥ ਪੈਰ ਮਾਰੇਗਾ ਉੱਠੇਗਾ, ਫਿਰ ਡਿੱਗਦਾ ਫਿਰ ਉੱਠਣ ਲਈ ਉਹਨੇ ਹਰ ਵਾਰ ਉਹਦੇ ਅੰਦਰ ਸੋਚ ਆਉਣੀ। ਪਿਆਰੇ ਹੋ ਜ਼ਿੰਦਗੀ ਚ ਜਿੰਨੀ ਵਾਰੀ ਡੋਲੀਏ ਸਾਡੇ ਅੰਦਰ ਉੱਠਣ ਲਈ ਖਿਆਲ ਆਉਣ ਨਾ ਤੇ ਪੁੱਛਣ ਲਈ ਆਉਣ ਉੱਠੀਏ, ਫਿਰ ਕੀ ਹੋਇਆ ਜੇ ਡਿੱਗ ਪਏ ਫਿਰ ਤੁਰ ਪਈਏ। ਬੱਚਾ ਡਿੱਗਦਾ ਉੱਠਦਾ ਇੱਕ ਦਿਨ ਦੌੜਦਾ ਹੈ ਫਿਰ ਨਹੀਂ ਡਿੱਗਦਾ। ਜੇ ਅਸੀਂ ਵੀ ਡੱਕੋ ਡੋਲੇ ਖਾਂਦੇ ਕਦੇ ਮਨ ਲੱਗਿਆ ਕਦੇ ਨਾ ਲੱਗਾ, ਇਹ ਕੁਝ ਕਰਦੇ ਕਰਾਂਦੇ ਪਿਆਰੇ ਤੁਰੇ ਰਹਾਂਗੇ ਤੇ ਸਤਿਗੁਰੂ ਆਪਾਂ ਨੂੰ ਵੀ ਅਡੋਲ ਅਵਸਥਾ ਦੇਣਗੇ ਨਾ। ਤੇ ਜੇ ਆਪਾਂ ਘਬਰਾ ਹੀ ਗਏ ਸੱਚੋ ਕੁਝ ਨਹੀਂ ਹੋਣਾ ਫਿਰ ਤਾਂ ਨੀ ਨਾ ਗੱਲ ਬਣਨੀ, ਬੱਚਾ ਨੀ ਦਿਲ ਢਾਂਦਾ ਅਸੀਂ ਢਾਹ ਜਾਂਦੇ ਹਾਂ। ਬੱਚੇ ਕੋਲ ਕਿੰਮਤ ਹੈ ਰੱਬ ਦੀ ਦਿੱਤੀ, ਪੇ ਮੈਂ ਡਿੱਗਿਆ ਫਿਰ ਕੀ ਹੋਇਆ, ਜਦ ਬਹੁਤਾ ਉਹਨੂੰ ਸੱਟ ਪੇਟ ਲੱਗ ਜੇ ਨਾ ਫਿਰ ਲੰਮਾ ਹੀ ਪੈ ਕੇ ਰੋਂਦਾ ਏ, ਤੇ ਰੋ ਜਦੋਂ ਰੋਏਗਾ ਤੇ ਉਹਦੀ ਆਵਾਜ਼ ਸੁਣੇਗੀ ਮਾਂ ਜਾਂ ਵੱਡਾ ਵੀਰ ਜਾਂ ਪਿਤਾ ਉਹਨੂੰ ਚੁੱਕ ਕੇ ਖੜਾ ਕਰ ਦੇਗਾ। ਪਿਆਰਿਓ ਇਸ ਸਦਾ ਤੇ ਜੇ ਡੋਲ ਪਏ ਆਪ ਨਾ ਉੱਠਣ ਜੋਗੇ ਹੋਏ, ਜਦੋਂ ਅੰਦਰੋਂ ਰੋ ਕੇ ਅਰਦਾਸ ਨਿਕਲੀ ਤੇ ਚੁੱਕਣ ਵਾਲਾ ਵੀ ਜ਼ਰੂਰ ਬਾਪ ਆਏ, ਉਹਦਾ ਵਿਰੋਧ ਏ, ਉਹਨੇ ਡਿੱਗੇ ਥੋੜਾ ਰਹਿਣ ਦੇਣਾ ਏ, ਉਹਨੇ ਚੁੱਕਣ ਲਈ ਇਹ ਰਚਨਾ ਰਚੀ ਏ ਸਾਨੂੰ ਥੱਲੇ ਸੁੱਟਣ ਵਾਸਤੇ ਨਹੀਂ। ਸਤਿਗੁਰੂ ਜੀ ਉਹ ਤੁਹਾਡਾ ਨਾਮ ਪਤਤ ਪਾਵਨ ਏ, ਮੈਂ ਨੀਚ ਆਂ ਵਿਕਾਰਾਂ ਨਾਲ ਭਰਿਆ ਵਾ, ਤੁਸੀਂ ਹੁਣ ਮੇਰੀ ਲਾਜ ਰੱਖੋ,
ਮੇਰੀ ਦਬਕੀ ਜੈ ਹਾਂ ਅਸਮਰਥ ਬੜੋ ਮੁੰਡਾ ਕਰੀ ਜੈ
ਸਤਿਗੁਰੂ ਸੱਚੇ ਪਾਤਸ਼ਾਹ ਜੀ ਓ ਮੈਂ ਅਸਮਰੱਥ ਮੇਰੇ ਕੋਲ ਸ਼ਕਤੀ ਨਹੀਂ ਤੁਸੀਂ ਮੇਰੇ ਤੇ ਕਿਰਪਾ ਕਰੋ ਮੈਨੂੰ ਸ਼ਕਤੀ ਦਿਓ ਸਮਰੱਥਾ ਦਿਓ ਤਾਂ ਕਿ ਮੈਂ ਹੁਣ ਤੁਹਾਡੇ ਬਚਨ ਨੂੰ ਕਿਵੇਂ ਕਮਾਵਾਂ ਮੈਨੂੰ ਤੇ ਪਤਾ ਹੀ ਨਹੀਂ ਕੀ ਆਖਾਂ ਨਾ ਸਿੱਖ ਬਣਨ ਜੋਗਾ ਨਾ ਫਕੀਰ ਨਾ ਗ੍ਰਿਸਤੇ ਕੀ ਬਣਨਾ ਮੈਨੂੰ ਇਹ ਨਹੀਂ ਪਤਾ ਪਰ ਮੈਂ ਤੁਹਾਡਾ ਬਣਨਾ ਚਾਹੁੰਦਾ ਵਾਂ ਇਹ ਗੱਲ ਸੀ ਜਿਹੜੀ ਸਤਿਗੁਰੂ ਕਮਾਉਣਾ ਚਾਹੁੰਦੇ ਸਨ ਸਮਾਂ ਹੋ ਗਿਆ ਮੈਂ ਕੱਲ ਇਥੋਂ ਬੇਨਤੀ ਸ਼ੁਰੂ ਕਰਾਂਗਾ ਕਿਉਂਕਿ ਕੱਲ ਸਿਮਰਨ ਥੋੜਾ ਪਹਿਲਾਂ ਵੀ ਆਉਣਾ ਇਸ ਪ੍ਰਸੰਗ ਨੂੰ ਆਪਾਂ ਪੂਰਾ ਕਰਕੇ ਤੇ ਪਰਸੋਂ ਇੱਕ ਹੋਰ ਦੀਵਾਨ ਕਰਕੇ ਫਿਰ ਖਿਮਾ ਮੰਗਣੀਏ ਆਓ ਇੱਕ ਦੋ ਮਿੰਟ ਨੇ ਜਿਵੇਂ ਉਹ ਜਗਿਆਸੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਟਟਾਏ ਆਪਾਂ ਵੀ ਟੱਟ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਉਹਨਾਂ ਕੋਲ ਦਇਆ ਤਰਸ ਮੰਗੀਏ ਸਤਿਗੁਰੂ ਅਸੀਂ ਵੀ ਅਸਮਰੱਥ ਹਾਂ ਸਾਡੇ ਤੇ ਵੀ ਮੇਲ ਕਰੋ ਸਾਨੂੰ ਵੀ ਸ਼ਕਤੀ ਬਖਸ਼ੋ ਸੀ ਚਾਵਾਂ ਨਾਲ ਤੇਰੇ ਰਾਹ ਤੇ ਤੁਰੀਏ ਮਿਲ ਕੇ ਆਖੋ ਜੇ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਈ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਈ ਤੁਮ ਕਰੋ ਹੋਰ ਬਚਨ ਮੰਗੀਏ ਕਰੋ ਦਇਆ ਤੇਰਾ ਨਾਮ ਵਖਾਣਾ ਕਰੋ ਦਇਆ ਤੇਰਾ ਨਾਮ ਵਖਾਣਾ ਕਰੋ
ਦਇਆ ਤੇਰਾ ਨਾਮ ਵਖਾਣਾ
ਕਰੋ ਦਇਆ ਤੇਰਾ ਨਾਮ ਵਖਾਣਾ ਕਰੋ ਦਇਆ ਤੇਰਾ ਨਾਮ ਵਖਾਣਾ
ਵਾਹਿਗੁਰੂ 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 ਵਾਹਿਗੁਰੂ
ਤੇਰੀਆਂ ਦਾਤਾਂ ਦਾ ਕਿੰਨੀਆਂ ਦਾਤਾਂ ਸਤਿਗੁਰੂ ਅੰਤ ਰਹਿਤਾਂ ਕਿੰਜ ਸ਼ੁਕਰ ਗੁਜ਼ਾਰਾਂ ਸ਼ੁਕਰ ਗੁਜ਼ਾਰੀਏ ਮਨੁੱਖਾ ਜਨਮ ਆਪਣੀ ਸੰਗਤ ਆਪਣੇ ਚਰਨਾਂ ਵਿੱਚ ਬਿਠਾ ਵੱਡੇ ਤੋਂ ਵੱਡਾ ਉਪਦੇਸ਼ ਬਖਸ਼ਿਸ਼ ਕਰ ਰਹੇ ਤਨ ਸਤਿਗੁਰੂ ਮੇਰ ਕਰਨ ਸਦਾ ਹੀ ਉਹਨਾਂ ਦਾ ਸ਼ੁਕਰ ਕਰੀਏ ਇੰਨੇ ਬਚਨ ਪ੍ਰਵਾਨ ਕਰਨੇ ਫਤਿਹ ਬੁਲਾਓ ਜੀ ਵਾਹਿਗੁਰੂ।